दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से पिछले अध्याय की समाप्ति ग्रंथाकार भाई संतोख सिंह जी ने की सी अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने मैं अज की कथा नूं इत्थों ही प्रारंभ करदा इस प्रकार पम्मा रहे कपट रखा चित माहे सिख सम बाहर प्रेम को कर जनावन पाहे ग्रंथाकार भाई संतोख सिंह जी लिखते ने इस तरीके दे नाल सतगुरु गोविंद सिंह सच्चे पातशाह जी दे कोल पम्मा वजीर भीम चंद रहिंदा है कवि जी लिखते ने कि हिरदे दे विच ਉਹ ਬੜੇ ਕਪਟ ਨੂੰ ਧਾਰਨ ਕਰਕੇ ਰੱਖਦਾ ਹੈ ਪਰ ਬਾਹਰ ਮੁਖੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਉਂਝ ਪ੍ਰੇਮ ਦਿਖਾਉਂਦਾ ਹੈ ਜਿਵੇਂ ਕਿ ਸਤਿਗੁਰਾਂ ਦੇ ਨਾਲ ਦੂਜੇ ਸਿੰਘ ਪਿਆਰ ਕਰਦੇ ਨੇ ਲਗੈ ਦੀਵਾਨ ਗੁਰੂ ਕੇ ਪਾਸ ਬੈਠੇ ਆਣ ਸਨੇਹ ਪਰ ਕਾਸ਼ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਦਾ ਹੈ ਤੇ ਪੰਮਾ ਵਜ਼ੀਰ ਵੀ ਆਪਣੇ ਪ੍ਰੇਮ ਨੂੰ ਜਨਾਉਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚਦਾ ਅਨਕ ਪ੍ਰਸੰਗਣ ਬਾਤ ਚਲਾਵੇ ਸ੍ਰੀ ਪ੍ਰਭ ਕੋ ਬਹੁ ਬਿਦ ਸਮੂਹ ਜਾਵੇ ਅਨੇਕਾਂ ਗੱਲਾਂ ਬਾਤਾਂ ਪੰਮਾ ਕਰਦਾ ਹੈ ਅਨੇਕਾਂ ਪ੍ਰਸੰਗਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਇੱਕ ਦਿਨ ਪੰਮੇ ਵਜ਼ੀਰ ਨੇ ਸਤਿਗੁਰਾਂ ਨੂੰ ਇੰਜ ਆਖਿਆ ਰਾਜਨ ਕੋ ਨਿਜ ਪਾਸ ਹਕਾਰੋ ਕਰੋ ਮਿਲਾਵਣ ਬਾਤ ਉਚਾਰੋ ਪੰਮਾ ਵਜ਼ੀਰ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੂੰ ਤੁਸੀਂ ਆਪਣੇ ਕੋਲ ਬੁਲਾਓ ਕਰੋ ਮਿਲਾਵਣ ਬਾਤ ਉਚਾਰੋ ਸੱਚੇ ਪਾਤਸ਼ਾਹ ਜੀ ਤੁਸੀਂ ਹੁਕਮ ਕਰਕੇ ਆਪਣੇ ਕੋਲ ਉਹਨਾਂ ਨੂੰ ਬੁਲਾਓ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਦੇ ਨਾਲ ਮਿਲਾਪ ਕਰੋ
ਕਿਉਂ ਆਪ ਅਖੇਰ ਸਿਧਾਰੋ ਚਾਰ ਪੰਜ ਦਿਨ ਵਹਿਰ ਗੁਜ਼ਾਰੋ
ਕਹਿੰਦਾ ਕਿ ਜਾਂ ਫਿਰ ਤੁਸੀਂ ਸ਼ਿਕਾਰ ਖੇਡਣ ਦੇ ਵਾਸਤੇ ਦੂਰ ਜਾਵੋ ਅਤੇ ਚਾਰ ਪੰਜ ਦਿਨ ਬਾਹਰ ਹੀ ਗੁਜ਼ਾਰੋ
ਤਾਹਾਂ ਮੇਲ ਰਾਜਨ ਕੋ ਹੋਏ ਨਿਤ ਪ੍ਰਤੀਚਿਤ ਅਭਿਲਾਖੀ ਜੋਏ
ਕਹਿੰਦਾ ਜਾਂ ਤੇ ਇੱਥੇ ਬੁਲਾਓ ਤੇ ਮਿਲਾਪ ਕਰੋ ਜਾਂ ਫਿਰ ਸ਼ਿਕਾਰ ਦੇ ਬਹਾਨੇ ਦੇ ਨਾਲ ਤੁਸੀਂ ਬਾਹਰ ਚਲੇ ਜਾਓ ਚਾਰ ਪੰਜ ਦਿਨ ਬਾਹਰ ਹੀ ਬਤੀਤ ਕਰੋ ਅਤੇ ਉੱਥੇ ਹੀ ਬਾਹਰ ਹੀ ਤੁਹਾਡਾ ਰਾਜਿਆਂ ਦੇ ਨਾਲ ਮਿਲਾਪ ਹੋ ਜਾਏਗਾ
ਨਿਤ ਪ੍ਰਤੀਚਿਤ ਅਭਿਲਾਖੀ ਜੋਏ
ਕਹਿੰਦਾ ਕਿ ਜੋ ਰਾਜੇ ਤੁਹਾਡੇ ਦਰਸ਼ਨ ਦੇ ਨਿੱਤਾ ਪ੍ਰਤੀ ਹੀ ਅਭਿਲਾਖੀ ਹਨ, ਲਾਲਸਾਵਾਨ ਹਨ, ਉਹਨਾਂ ਨੂੰ ਦਰਸ਼ਨ ਸੱਚੇ ਪਾਤਸ਼ਾਹ ਦੇਣਾ ਚਾਹੀਦਾ। ਬਿਨਾ ਮਿਲੇ ਤੇ ਮਿਟੈ ਨਾ ਅੰਤਰ, ਦੁਸ਼ ਬਿਨਾਸੋ ਆਪ ਨਿਰੰਤਰ। ਪੰਮਾ ਕਹਿੰਦਾ ਕਿ ਜਿੰਨਾ ਚਿਰ ਮਿਲਾਪ ਕੀਤਾ ਨਹੀਂ ਜਾ ਸਕਦਾ, ਉਹਨਾਂ ਚਿਰ ਤੱਕ ਜਿਹੜਾ ਫਰਕ ਹੈ ਉਹ ਮਿਟ ਨਹੀਂ ਸਕਦਾ। ਇਸ ਕਰਕੇ ਤੁਹਾਡੇ ਨਾਲ ਜਿਹੜਾ ਦੁਸ਼ ਕੀਤਾ ਹੈ ਉਸ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਭੁੱਲ ਜਾਓ ਤੇ ਮਿਲਾਪ ਕਰੋ। ਮਿਲੋ ਆਖਿਰ ਚਲੋ ਇੱਕ ਸਾਥ, ਸਭਿਨ ਕਾਮਨਾ ਪੁਰਵੋ ਨਾਥ। ਇਸ ਕਰਕੇ ਸ਼ਿਕਾਰ ਦੇ ਬਹਾਨੇ ਸੱਚੇ ਪਾਤਸ਼ਾਹ ਜੀ ਬਾਹਰ ਚੱਲੋ ਤੇ ਉਹਨਾਂ ਦੇ ਨਾਲ ਮਿਲਾਪ ਕਰੋ, ਕਿਉਂਕਿ ਸਾਰਿਆਂ ਦੀ ਮਨ ਦੀ ਕਾਮਨਾ ਪੂਰੀ ਹੋਏਗੀ। ਤੁਮਰੇ ਪਦ ਅਰ ਬਿੰਦ ਸੁਪ੍ਰੇਮ, ਸਭ ਗਿਰ ਪਤ ਤੁਮ ਤੇ ਚਹਿ ਛੇਮ। ਹੇ ਸੱਚੇ ਪਾਤਸ਼ਾਹ ਜੀ, ਤੁਹਾਡੇ ਚਰਨ ਕਮਲਾਂ ਦੇ ਨਾਲ ਸਾਰੇ ਹੀ ਪ੍ਰੇਮ ਕਰਦੇ ਨੇ, ਸਾਰੇ ਪਹਾੜੀ ਰਾਜੇ ਤੁਹਾਡੇ ਚਰਨਾਂ ਦੇ ਵਿੱਚੋਂ ਹੀ ਆਪਣੇ ਕਲਿਆਣ ਦੇ ਮੰਗ ਮੰਗਦੇ ਨੇ। ਇਤਨੇ ਮੇਰੋ ਵਾਲ ਸਰ ਮੇਲਾ, ਆਵਤ ਪਾ ਨਰ ਪੁੰਜ ਸਕੇਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਬਹੁਤੀ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੰਨੇ ਚਿਰ ਨੂੰ ਆਵਤ ਪਾ ਨਰ ਪੁੰਜ ਸਕੇਲਾ, ਪਾਵ ਕੇ ਰਵਾਲਸਰ ਦਾ ਮੇਲਾ ਲਾਗੇ ਆ ਗਿਆ ਹੈ। ਜਿਹੜੇ ਮੇਲੇ ਦੇ ਵਿੱਚ ਬਹੁਤੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ, ਰਵਾਲਸਰ ਦੀ ਬਾਬਤ ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਇਸ ਤਰ੍ਹਾਂ ਲਿਖਿਆ। ਰਵਾਲਸਰ ਰਿਆਸਤ ਮੰਡੀ ਵਿੱਚ ਪਹਾੜ ਦੀ ਸਿਕੰਦਰ ਧਾਰਾ ਦਾ ਇੱਕ ਤਲਾਬ ਹੈ, ਜੋ ਪ੍ਰਸਿੱਧ ਤੀਰਥ ਹੈ। ਇਹ ਰਾਜਧਾਨੀ ਮੰਡੀ ਤੋਂ 10 ਮੀਲ ਪੱਛਮ ਹੈ। ਇਹ ਅਸਥਾਨ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ 75 ਮੀਲ ਪੂਰਬ ਹੈ, ਜੇਜੋਂ ਦੁਆਬਾ ਸਟੇਸ਼ਨ ਤੋਂ 65 ਮੀਲ ਦੀ ਦੂਰੀ 'ਤੇ ਹੈ। ਪੜਾਓ ਭਾਂਵਲਾ ਤੋਂ ਜੋ ਜਰਨੈਲੀ ਸੜਕ ਮੰਡੀ ਨੂੰ ਜਾਂਦੀ ਹੈ ਉਸ ਦੇ 9ਵੇਂ ਮੀਲ ਤੋਂ 3 ਮੀਲ ਉੱਤਰ ਦੇ ਵੱਲ ਇਹ ਜਗ੍ਹਾ ਹੈ। ਹੁਣ ਪਠਾਨਕੋਟ ਤੋਂ ਛੋਟੀ ਪਟੜੀ ਦੀ ਰੇਲ ਮੰਡੀ ਲਈ ਤਿਆਰ ਹੋ ਗਈ ਹੈ। ਇਹ ਭਾਈ ਕਾਹਨ ਸਿੰਘ ਜੀ ਨਾਭਾ ਦਾ ਬਿਆਨ ਹੈ ਰਵਾਲਸਰ ਦੇ ਬਾਬਤ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਸਨ ਕਿ ਰਵਾਲਸਰ ਦਾ ਮੇਲਾ ਲਾਗੇ ਆ ਗਿਆ। ਤਬ ਪੰਮਾ ਲੱਖ ਅਵਸਰ ਪਲੋ, ਕਹਿ ਗੁਰੂ ਜੀ ਮੇਲੇ ਚਲੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਜ਼ੀਰ ਪੰਮੇ ਨੂੰ ਚੰਗਾ ਮੌਕਾ ਮਿਲਿਆ, ਗੁਰੂ ਜੀ ਮੇਲੇ ਚਲੋ। ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਰਵਾਲਸਰ ਦੇ ਮੇਲੇ ਤੇ ਜਾਓ, ਦਰਸ਼ਨ ਦਿਓ। ਜਬ ਤੁਮਰੋ ਸੁਣ ਹੈ ਆਗਵਨੂ, ਸਗਲ ਸੈਲ ਪਤ ਤਿਆਗੈ ਪਵਨੂ। ਕਹਿੰਦਾ ਕਿ ਜਦੋਂ ਤੁਹਾਡਾ ਉੱਥੇ ਆਉਣਾ ਸਾਰੇ ਪਹਾੜੀ ਰਾਜੇ ਸੁਣਗੇ ਤੇ ਫਿਰ ਸੱਚੇ ਪਾਤਸ਼ਾਹ ਜੀ ਆਪਣਿਆਂ ਸਾਰਿਆਂ ਭਵਨਾਂ ਨੂੰ ਘਰਾਂ ਨੂੰ ਛੱਡ ਕੇ ਤੁਹਾਡੇ ਦਰਸ਼ਨ ਦੇ ਵਾਸਤੇ ਪਹਾੜੀ ਰਾਜੇ ਉੱਥੇ ਪਹੁੰਚਣਗੇ। ਮਿਸ ਮੇਲੇ ਕੇ ਸਭ ਚੱਲ ਆਵੈ, ਰਾਵਰ ਪਦ ਸਰੋਜ ਲਪਟਾਵੈ। ਕਹਿੰਦਾ ਕਿ ਮੇਲੇ ਦੇ ਬਹਾਨੇ ਸਾਰੇ ਰਾਜੇ ਉੱਥੇ ਚੱਲ ਕੇ ਆਉਣਗੇ ਤੇ ਤੁਹਾਡੇ ਚਰਨ ਕਮਲਾਂ ਦੇ ਨਾਲ ਆਣ ਕੇ ਲਿਪਟਣਗੇ। ਸਿੱਖੀ ਧਰੈ ਆਪ ਕੀ ਸਾਰੇ, ਨਿਜ ਗੁਰ ਕਰੈ ਭਾਵਨਾ ਤਾਰੇ। ਕਹਿੰਦਾ ਕਿ ਸਾਰੇ ਦੇ ਸਾਰੇ ਤੁਹਾਡੀ ਸਿੱਖੀ ਨੂੰ ਧਾਰਨ ਕਰਨਗੇ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਨਿਜ ਗੁਰ ਕਰੈ ਭਾਵਨਾ ਤਾਰੇ, ਭਾਵਨਾ ਨੂੰ ਧਾਰਨ ਕਰਕੇ ਤੁਹਾਨੂੰ ਆਪਣਾ ਗੁਰੂ ਮੰਨਣਗੇ। ਅਣਕੇ ਅਕੋਰਨ ਕੋ ਅਰ ਪਾਵੈ, ਰਾਵਰ ਕੀ ਕੀਰਤ ਬਰਦਾਵੈ। ਇਸ ਤੋਂ ਇਲਾਵਾ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਰਾਜਿਆਂ ਦੇ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਹੋਣਗੀਆਂ ਤੇ ਤੁਹਾਡੀ ਸੱਚੇ ਪਾਤਸ਼ਾਹ ਜੀ ਬਹੁਤੀ ਹੀ ਜ਼ਿਆਦਾ ਕੀਰਤੀ ਵਧੇਗੀ। ਇਹ ਮਸਲਤ ਸੁਣ ਕਰ ਸਿੰਘ ਆਨੰਦੇ, ਪ੍ਰਭ ਤਹ ਨਰ ਹੋਏ ਬ੍ਰਿੰਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੰਮੇ ਵਜ਼ੀਰ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਲਾਗੋਂ ਜਿਹੜੇ ਸਿੰਘ ਅਰਜ ਨੂੰ ਸੁਣ ਰਹੇ ਸਨ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਆਨੰਦ ਦੇ ਨਾਲ ਆਖਿਆ ਕਿ ਇਹ ਸੱਚੇ ਪਾਤਸ਼ਾਹ ਜੀ ਵਾਕਿਆ ਹੀ ਰਵਾਲਸਰ ਦੇ ਮੇਲੇ 'ਤੇ ਜਾਣਾ ਚਾਹੀਦਾ। ਸੱਚੇ ਪਾਤਸ਼ਾਹ ਸੁਣਿਆ ਕਿ ਬਹੁਤ ਲੋਕ ਉੱਥੇ ਇਕੱਠੇ ਹੁੰਦੇ ਨੇ ਮੇਲੇ ਦੇ ਉੱਤੇ।
ਤੀਰਥ ਕੀ ਮਹਿਮਾ ਕਹਿ ਪਾਰੀ, ਗਿਰਵਰ ਤਰਤੇ ਬਾਰ ਮਝਾਰੀ।
ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਉਸ ਰਵਾਲਸਰ ਤੀਰਥ ਦੀ ਜਿਹੜੀ ਮਹਿਮਾ ਹੈ ਉਹ ਬਹੁਤ ਵੱਡੀ ਹੈ। ਸੱਚੇ ਪਾਤਸ਼ਾਹ ਜੀ ਲੋਕਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਉਸ ਤਲਾਬ ਦੇ ਵਿੱਚ ਸੱਚੇ ਪਾਤਸ਼ਾਹ ਜੀ ਪੱਥਰ ਤਰਦੇ ਨੇ।
ਆਚਰਜ ਹਿਰਨ ਕੋ ਚਹ ਸਾਰੇ, ਤਰਵਰ ਦਲ ਸਮ ਗਿਰਵਰ ਤਾਰੇ।
ਸੱਚੇ ਪਾਤਸ਼ਾਹ ਜਿਸ ਤਲਾਬ ਦੇ ਵਿੱਚ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਪੱਥਰ ਵੀ ਤੈਰਦੇ ਨੇ, ਉਸ ਅਚਰਜ ਨੂੰ ਸੱਚੇ ਪਾਤਸ਼ਾਹ ਜੀ ਦੇਖਣਾ ਚਾਹੁੰਦੇ ਆ। ਤਰਵਰ ਦਲ ਸਮ ਗਿਰਵਰ ਤਾਰੇ, ਭਾਵ ਕਿ ਪੱਥਰ ਤਰਦੇ ਹਨ ਬ੍ਰਿਖਾਂ ਦੇ ਪੱਤਿਆਂ ਦੇ ਵਾਂਗ। ਸੱਚੇ ਪਾਤਸ਼ਾਹ ਜੀ ਐਸਾ ਸੁਣਿਆ।
ਸ੍ਰੀ ਗੁਜਰੀ ਸੁਣ ਕਰ ਚੱਲ ਆਈ, ਚਲੋ ਪੁੱਤਰ ਸੋ ਦੇਹੋ ਦਿਖਾਈ।
ਸਿੰਘਾਂ ਨੇ ਐਸੀ ਅਰਜ਼ ਕੀਤੀ ਹੈ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਵੀ ਉੱਥੇ ਪਹੁੰਚ ਗਏ ਨੇ ਤੇ ਮਾਤਾ ਗੁਜਰੀ ਜੀ ਨੇ ਵੀ ਅਰਜ਼ ਕੀਤੀ ਹੈ, ਚਲੋ ਪੁੱਤਰ ਸੋ ਦੇਹ ਦਿਖਾਈ। ਇਹ ਪੁੱਤਰ ਜੀ ਚਲੋ ਰਵਾਲਸਰ ਦੇ ਮੇਲੇ ਦੇ ਉੱਤੇ, ਮੈਂ ਵੀ ਉੱਥੇ ਜਾ ਕੇ ਦੇਖਣਾ ਚਾਹੁੰਦੀ ਹਾਂ ਇਸ ਕੌਤਕ ਨੂੰ।
ਸੁਣ ਤਰਹੇ ਕਬ ਕੇ ਬਿਸਮਾਏ, ਅਰ ਤੀਰਥ ਮਹਿਮਾ ਅਧਿਕਾਏ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਬਹੁਤ ਚਿਰ ਤੋਂ ਐਸਾ ਸੁਣਿਆ ਹੋਇਆ, ਹੈਰਾਨ ਹੋ ਕੇ, ਪਰ ਅਜੇ ਤੱਕ ਜਾਣ ਦਾ ਕਦੇ ਮੌਕਾ ਬਣਿਆ ਨਹੀਂ। ਔਰ ਇਸ ਤੋਂ ਇਲਾਵਾ ਮਾਤਾ ਜੀ ਕਹਿੰਦੇ ਨੇ ਕਿ ਤੀਰਥ ਦੀ ਜਿਹੜੀ ਵੱਡੀ ਮਹਿਮਾ ਹੈ ਉਹ ਵੀ ਲੋਕ ਬਿਆਨ ਕਰਦੇ ਨੇ।
ਬ੍ਰਿਧ ਬੈ ਮੇਰੀ ਬਹੁਰ ਨਾਯਾਸਾ, ਕਰੇ ਸ਼ਨਾਨ ਦਾਨ ਤਟ ਪਾਸਾ।
ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੇਰੀ ਉਮਰ ਬਹੁਤ ਬਿਰਧ ਹੋ ਚੁੱਕੀ ਹੈ, ਮੇਰੇ ਜੀਵਨ ਦੀ ਕੋਈ ਬਹੁਤੀ ਲੰਮੀ ਆਸ਼ਾ ਨਹੀਂ ਹੈ, ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਂ ਜਿਉਂਦੀ ਹੀ ਇੱਕ ਵਾਰੀ ਉੱਥੇ ਜਾਵਾਂ, ਉਸ ਤੀਰਥ 'ਤੇ ਜਾ ਕੇ ਇਸ਼ਨਾਨ ਕਰਾਂ, ਔਰ ਇਸ ਤੋਂ ਇਲਾਵਾ ਫਿਰ ਉਹਦੇ ਕੰਢੇ 'ਤੇ ਬਹੁਤਾ ਸਾਰਾ ਦਾਨ ਦੇਵਾਂ।
ਪੌਣੀ ਉੱਠ ਜਦ ਮੰਦਰ ਮੈਂ ਗਏ, ਤੈਂ ਜੀਤੋ ਸੁੰਦਰੀ ਸੁਣ ਲਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਮੇ ਨੇ ਵੀ ਆਖਿਆ ਹੈ, ਸਿੰਘਾਂ ਨੇ ਵੀ ਆਖਿਆ ਹੈ, ਮਾਤਾ ਜੀ ਨੇ ਵੀ ਆਖਿਆ ਹੈ ਕਿ ਰਵਾਲਸਰ ਚੱਲੋ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਹਾਂ ਜਾਂ ਨਾ ਦਾ ਵਚਨ ਨਾ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਭਾ ਦੇ ਵਿੱਚੋਂ ਉੱਠ ਕੇ ਮਹਿਲਾਂ ਦੇ ਵਿੱਚ ਗਏ ਨੇ ਤੇ ਉੱਥੇ ਮਹਿਲ ਸਤਿਗੁਰਾਂ ਦੇ ਸੁੰਦਰੀ ਤੇ ਜੀਤੋ ਜੀ ਨੂੰ ਵੀ ਐਸੀ ਖਬਰ ਮਿਲੀ।
ਹਾਥ ਜੋਰ ਤਿੰਨ ਪੀ ਤਬ ਕਹਿਓ, ਪ੍ਰਭ ਜੀ ਤੀਰਥ ਹਮ ਨਹੀਂ ਲਹਿਓ।
ਜੀਤੋ ਜੀ ਤੇ ਸੁੰਦਰੀ ਜੀ ਦੋਵੇਂ ਹੀ ਸਤਿਗੁਰਾਂ ਦੇ ਮਹਿਲ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਅਸੀਂ ਵੀ ਰਵਾਲਸਰ ਤੀਰਥ ਦਾ ਕਦੇ ਜਾ ਕੇ ਦਰਸ਼ਨ ਨਹੀਂ ਕੀਤਾ, ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਉੱਥੇ ਜਾਈਏ।
ਕਿਰਪਾ ਕਰੋ ਇੱਕ ਬਾਰ ਦਿਖਾਵੋ, ਜਹਾਂਗੀਰ ਤਰੇ ਸ਼ਨਾਨ ਕਰਾਵੋ।
ਜੀਤੋ ਨੇ ਤੇ ਸੁੰਦਰੀ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ ਹੈ ਕਿ ਕਿਰਪਾ ਕਰਕੇ ਐਸੀ ਜਗ੍ਹਾ ਦਾ ਇੱਕ ਵਾਰੀ ਤੁਸੀਂ ਜ਼ਰੂਰ ਹੀ ਦਰਸ਼ਨ ਕਰਵਾ ਦਿਓ, ਜਹਾਂਗੀਰ ਤਰੇ ਸ਼ਨਾਨ ਕਰਾਵੋ। ਜਿਸ ਤਲਾਬ ਦੇ ਵਿੱਚ, ਜਿਸ ਸਰੋਵਰ ਦੇ ਵਿੱਚ ਪੱਥਰ ਤੈਰਦੇ ਨੇ, ਉਸ ਜਗ੍ਹਾ 'ਤੇ ਅਸੀਂ ਜ਼ਰੂਰ ਹੀ ਇਸ਼ਨਾਨ ਕਰਨਾ ਚਾਹੁੰਦੀਆਂ ਹਾਂ। ਹੁਣ ਬਾਰ ਬਾਰ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਸ ਤਲਾਬ ਦੇ ਵਿੱਚ ਪੱਥਰ ਤੈਰਦੇ ਨੇ। ਹੋ ਸਕਦਾ ਹੈ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਹੋਣ ਉਦੋਂ ਪੱਥਰ ਤੈਰਦੇ ਹੋਣ, ਪਰ ਅੱਜ ਕੱਲ੍ਹ ਜਿਹੜੇ ਉੱਥੋਂ ਦਾ ਦਰਸ਼ਨ ਕਰਕੇ ਆਏ ਨੇ ਉਹਨਾਂ ਦੇ ਕਹਿਣ ਦੇ ਮੁਤਾਬਕ ਕੋਈ ਪਾਣੀ ਦੇ ਵਿੱਚ, ਤਲਾਬ ਦੇ ਵਿੱਚ ਪੱਥਰ ਨਹੀਂ ਤੈਰਦਾ। ਪਰ ਕਿਉਂਕਿ ਵਾਰ ਵਾਰ ਇਸ ਗੱਲ ਦਾ ਜ਼ਿਕਰ ਹੋ ਚੁੱਕਾ ਹੈ, ਇਸ ਕਰਕੇ ਹੋ ਸਕਦਾ ਹੈ ਕਿ ਉਸ ਵੇਲੇ ਕਿਸੇ ਕਰਾਮਾਤ ਦੇ ਨਾਲ, ਕਿਸੇ ਸ਼ਕਤੀ ਦੇ ਨਾਲ ਉਸ ਤਲਾਬ ਦੇ ਵਿੱਚ ਪੱਥਰ ਤੈਰਦੇ ਹੋਣ, ਪਰ ਅੱਜ ਕੱਲ੍ਹ ਉਹ ਸਰੋਵਰ, ਉਹ ਤੀਰਥ ਮੌਜੂਦ ਹੈ, ਪਰ ਉਸ ਤਲਾਬ ਦੇ ਵਿੱਚ ਕੋਈ ਪੱਥਰ ਨਹੀਂ ਤੈਰਦਾ।
ਮੈਂ ਸਿਰਫ ਫਰਜ਼ ਕਰ ਰਿਹਾ ਸੀ ਕਿ ਜੀਤੋ ਜੀ ਨੇ ਤੇ ਸੁੰਦਰੀ ਜੀ ਨੇ ਵੀ ਐਸਾ ਹੀ ਬਚਨ ਕੀਤਾ ਕਿ ਉਸ ਜਗ੍ਹਾ ਤੇ ਉਹ ਸਰੋਵਰ ਦੇ ਜਾ ਕੇ ਦਰਸ਼ਨ ਤੇ ਇਸ਼ਨਾਨ ਕਰਨਾ ਚਾਹੁੰਦੀਆਂ ਹਾਂ ਜਿਸ ਸਰੋਵਰ ਦੇ ਵਿੱਚ ਪੱਥਰ ਤੈਰਦੇ ਨੇ। ਬਹੁਰ ਅਜੀਤ ਸਿੰਘ ਜੀ ਪਾਖਾ ਹਮਰੇ ਚਿਤ ਮੈਂ ਪੀ ਅਭੀ ਲਾਖਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਵੱਡਾ ਸਾਹਿਬਜ਼ਾਦਾ ਹੈ ਜਿਸ ਦਾ ਨਾਮ ਅਜੀਤ ਸਿੰਘ ਹੈ ਉਹਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੇਰੇ ਚਿੱਤ ਦੇ ਵਿੱਚ ਵੀ ਲਾਲਸਾ ਹੈ ਕਿ ਮੈਂ ਉੱਥੇ ਜਾਵਾਂ। ਛਲ ਪਮੇ ਕੋ ਸਭ ਗੁਰ ਜਾਣੈ ਜਿਮ ਰਾਜਨ ਕੇ ਸੰਗ ਮੇਲ ਬਖਾਨੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਮੇ ਵਜ਼ੀਰ ਦੇ ਛਲ ਨੂੰ ਉਹਦੇ ਫਰੇਬ ਨੂੰ ਕਪਟ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਜਿਵੇਂ ਰਾਜਨ ਸੰਗ ਮੇਲ ਬਖਾਨਾ ਕਿ ਇਸ ਬਹਾਨੇ ਦੇ ਨਾਲ ਸਾਰਿਆਂ ਪਹਾੜੀਆਂ ਰਾਜਿਆਂ ਦੇ ਨਾਲ ਇਹ ਸਾਡਾ ਮਿਲਾਪ ਕਰਵਾਉਣਾ ਚਾਹੁੰਦਾ। ਤਉ ਸਰ ਬਚਾਹਤ ਪਰਵਾਰਾ ਮਿਲਿਓ ਖਾਲਸਾ ਚਲਨ ਉਚਾਰਾ। ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਸਾਰੇ ਦਾ ਸਾਰਾ ਮੇਰਾ ਪਰਿਵਾਰ ਇਸ ਤੋਂ ਇਲਾਵਾ ਜਿਹੜੇ ਖਾਲਸੇ ਸਿੰਘ ਨੇ ਉਹ ਵੀ ਉੱਥੇ ਜਾਣ ਦੇ ਵਾਸਤੇ ਹੀ ਰਾਜ਼ੀ ਨੇ। ਸਭ ਕੋ ਸੰਮਤ ਲਖ ਕਰ ਸਵਾਮੀ ਛਾਨੀ ਬਾਤ ਨ ਕਛੂ ਬਖਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਦੀ ਸਹਿਮਤੀ ਦੇਖੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛਾਨੀ ਬਾਤ ਨਾ ਕਛੂ ਬਖਾਨੀ ਤੇ ਫਿਰ ਗੁੱਝੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਨਾ ਕੀਤੀ। ਕਹਿ ਕਰ ਤਵ ਤਿਆਰੀ ਕਰਵਾਈ ਸਵਾ ਸਰਬ ਮੈਂ ਥਿਰੇ ਗੁਸਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਣ ਦੀ ਸਾਰੀ ਤਿਆਰੀ ਦਾ ਹੁਕਮ ਦੇ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਭਾ ਦੇ ਵਿੱਚ ਬੈਠੇ। ਏਕ ਹੋਤੋ ਹੈ ਕੋ ਕੁਰਵਾਰ ਨਾਮ ਮਦਨ ਸਿੰਘ ਜਾਤ ਚਮਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੂੰ ਸਾਂਭਣ ਵਾਲਾ ਇੱਕ ਸੇਵਕ ਸੀ ਜਿਸ ਸੇਵਕ ਦਾ ਨਾਮ ਸੀ ਮਦਨ ਸਿੰਘ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਦੀ ਜਾਤ ਚਮਿਆਰ ਸੀ। ਤਿਸ ਮੈਂ ਸ਼ਕਤ ਹੁਤੀ ਸਭ ਜਾਨੀ ਸਵਣ ਸੁਨਾਵਣ ਬੋਲਿਓ ਬਾਣੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਦਨ ਸਿੰਘ ਦੇ ਵਿੱਚ ਬੜੀ ਵੱਡੀ ਸ਼ਕਤੀ ਸੀ ਸਭ ਜਾਣੇ ਭਾਵ ਕਿ ਜੋ ਅਗਲਾ ਆਉਣ ਵਾਲਾ ਸਮਾਂ ਹੈ ਉਸਨੇ ਸਾਰੇ ਦਾ ਸਾਰਾ ਆਪਣੀ ਸ਼ਕਤੀ ਦੇ ਨਾਲ ਜਾਣ ਲਿਆ। ਸਭਣ ਸੁਨਾਵਤ ਬੋਲਿਓ ਬਾਣੀ ਸਾਰਿਆਂ ਨੂੰ ਸੁਣਾ ਕੇ ਫਿਰ ਮਦਨ ਸਿੰਘ ਇਸ ਤਰ੍ਹਾਂ ਬੋਲਿਆ, ਕਹਿੰਦਾ ਕਰੇਗਾ ਸੋ ਭਰੇਗਾ ਗੁਰੂ ਕਾ ਕੀ ਕਰੇਗਾ ਸੇਵਕ ਤੇ ਕਾਜ ਸਰੇਗਾ ਦੁਸ਼ਮਣ ਦੋਖੀ ਮਰੇਗਾ। ਇਸ ਤਰ੍ਹਾਂ ਦੇ ਮਦਨ ਸਿੰਘ ਨੇ ਬਚਨ ਕੀਤੇ ਜਿਨ੍ਹਾਂ ਦੇ ਮੋਟੇ ਦੇ ਭਾਵ ਇਸ ਤਰ੍ਹਾਂ ਲੱਗਦੇ ਨੇ, ਕਰੇਗਾ ਸੋ ਭਰੇਗਾ ਭਾਵ ਕਿ ਜੈਸੀ ਕਰਨੀ ਕੋਈ ਕਰੇਗਾ ਵੈਸਾ ਹੀ ਫਲ ਉਸ ਨੂੰ ਭੋਗਣਾ ਪਵੇਗਾ। ਗੁਰੂ ਕਾ ਕੀ ਕਰੇਗਾ ਭਾਵ ਕਿ ਕੋਈ ਦੁਖੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੀ ਵਿਗਾੜ ਸਕੇਗਾ। ਸੇਵਕ ਤੇ ਕਾਜ ਸਰੇਗਾ ਦੁਸ਼ਮਣ ਦੁਖੀ ਮਰੇਗਾ। ਸੇਵਕਾਂ ਦੇ ਕੋਲੋਂ ਸਾਰੇ ਕਾਰਜ ਸੌਰਨਗੇ ਤੇ ਜਿਹੜਾ ਵੀ ਦੁਸ਼ਮਣ ਦੁਖੀ ਹੈ ਉਹ ਮਰ ਜਾਏਗਾ। ਐਸੇ ਬਚਨ ਮਦਨ ਸਿੰਘ ਨੇ ਆਖੇ। ਸਭਾ ਵਿਖੇ ਸਿੰਘਣ ਜਬ ਸੁਣਿਓ ਰਿਸੀ ਔਰ ਤਰ ਸਭ ਹਿੰਨ ਤਬ ਪਣਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੰਘਾਂ ਨੇ ਐਸੇ ਮਦਨ ਸਿੰਘ ਦੇ ਬਚਨ ਸੁਣੇ ਤੇ ਸਿੰਘਾਂ ਨੂੰ ਬੜਾ ਗੁੱਸਾ ਆਇਆ। ਸਾਰਿਆਂ ਨੇ ਫਿਰ ਇਸ ਤਰ੍ਹਾਂ ਉਸ ਨੂੰ ਆਖਿਆ, ਕਹਿੰਦੇ ਨੇ ਇਹ ਕਿਆ ਬੋਲਤ ਬਾਓ ਦੁਆਈ ਨੀਠ ਨੀਠ ਮਸਲਤ ਠਹਿਰਾਈ। ਮਦਨ ਸਿੰਘ ਨੂੰ ਕਹਿੰਦੇ ਨੇ ਕਿ ਕਿਸ ਤਰ੍ਹਾਂ ਦੀਆਂ ਅਵਾ ਤਵਾ ਗੱਲਾਂ ਕਰ ਰਹੇ ਹਨ, ਇਹ ਬੇਤੁਕੀਆਂ ਬੇਸਮਝੀ ਵਾਲੀਆਂ ਗੱਲਾਂ ਤੂੰ ਕਿਉਂ ਕਰ ਰਿਹਾ। ਕਹਿੰਦੇ ਨੇ ਨੀਠ ਨੀਠ ਮਸਲਤ ਠਹਿਰਾਈ, ਮਸਾਂ ਮਸਾਂ ਵਧੀਆ ਤਰੀਕੇ ਦੇ ਨਾਲ ਰਵਾਲਸਰ ਤੀਰਥ ਤੇ ਜਾਣ ਦੀ ਸਲਾਹ ਪੱਕੀ ਕੀਤੀ ਹੈ ਤੇ ਜਾਣ ਤੋਂ ਪਹਿਲਾਂ ਤੂੰ ਇਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰ ਰਿਹਾ, ਕਿਉਂਕਿ ਇਸ ਤਰ੍ਹਾਂ ਦੀ ਗੱਲ ਕਰਨ ਦਾ ਕੋਈ ਮਨੋਰਥ ਹੀ ਨਹੀਂ ਬਣਦਾ ਕਿ ਜਾ ਰਹੇ ਹਾਂ ਰਵਾਲਸਰ ਦੇ ਮੇਲੇ ਦੇ ਉੱਤੇ ਤੇ ਤੂੰ ਇਸ ਤਰ੍ਹਾਂ ਦੀਆਂ ਬਦਸ਼ਗਨੀ ਦੀਆਂ ਗੱਲਾਂ ਕੀਤੀਆਂ ਨੇ ਕਿ ਕਰੇਗਾ ਸੋ ਭਰੇਗਾ ਗੁਰੂ ਦਾ ਕੋਈ ਕੀ ਵਿਗਾੜ ਸਕੇਗਾ ਜਿਹੜਾ ਦੁਸ਼ਮਣ ਹੈ ਉਹ ਆਪੇ ਹੀ ਮਰੇਗਾ। ਇਸ ਤਰ੍ਹਾਂ ਦੀਆਂ ਗੱਲਾਂ ਬੇਤੁਕੀਆਂ ਤੂੰ ਕਿਉਂ ਕੀਤੀਆਂ ਨੇ। ਪਰ ਉਸ ਦੇ ਭਾਵ ਨੂੰ ਕੋਈ ਸਮਝ ਨਹੀਂ ਸਕਿਆ। ਬਿਗਣ ਕਰਨ ਕੋ ਕਰੈ ਜਨਾਵਨ, ਤੀਰਥ ਚਹਿ ਸ਼ਨਾਨ ਹਟਾਵਨ। ਬਾਕੀ ਦੇ ਸਿੰਘ ਮਦਨ ਸਿੰਘ ਨੂੰ ਕਹਿੰਦੇ ਨੇ ਕਿ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇੱਕ ਪ੍ਰਕਾਰ ਦਾ ਵਿਘਨ ਪਾ ਰਿਹਾ ਹੈ, ਤੀਰਥ ਚਹਿ ਸ਼ਨਾਨ ਹਟਾਵਣ, ਤੂੰ ਚਾਹੁੰਦਾ ਹੈ ਕਿ ਤੀਰਥ ਦਾ ਇਸ਼ਨਾਨ ਕਰਨ ਦੇ ਵਾਸਤੇ ਕੋਈ ਨਾ ਜਾਵੇ। ਸੁਣ ਕੇ ਮਦਨ ਸਿੰਘ ਮੁਸਕਾਇਓ, ਧਰ ਤੂਸ਼ਣ ਕੋ ਕੁਛ ਨਾ ਆਲਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਦਨ ਸਿੰਘ ਨੂੰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਮਦਨ ਸਿੰਘ ਥੋੜਾ ਜਿਹਾ ਮੁਸਕਰਾਇਆ, ਪਰ ਉਸਨੇ ਚੁੱਪ ਨੂੰ ਧਾਰਨ ਕੀਤਾ, ਕੋਈ ਗੱਲ ਨਾ ਆਖੀ। ਤਵ ਸਤ ਗੁਰ ਕਹਿ ਸਬਣ ਸੁਣਾਇਓ, ਸੇਵਕ ਹੈ ਕੋ ਸਾਚ ਆਲਾਇਓ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਰਿਆਂ ਨੂੰ ਸੁਣਾ ਕੇ ਆਖਿਆ, ਕਹਿੰਦੇ ਨੇ ਸੇਵਕ ਹੈ ਕੋ ਸਾਚ ਅਲਾਇਓ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਸਾਡੇ ਘੋੜੇ ਦਾ ਸੇਵਕ ਹੈ ਭਾਵ ਕੇ ਮਦਨ ਸਿੰਘ ਹੈ, ਇਹਨੇ ਸੱਚ ਬਿਆਨ ਕੀਤਾ। ਜਿਸ ਅਸ ਪਰ ਚੜ ਤੇ ਗੁਰ ਦੇਵਾ, ਦਵਾਦਸ਼ ਮਾਸ ਕਰੀਨ ਸੇਵਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਘੋੜੇ ਦੀ ਅਸੀਂ ਅਸਵਾਰੀ ਕਰਦੇ ਹਾਂ, ਰੋਜ਼ ਚੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਘੋੜੇ ਦੀ ਇਹਨੇ ਲਗਾਤਾਰ 1 ਸਾਲ ਸੇਵਾ ਕੀਤੀ। ਜੋ ਨਿਸ਼ਕਾਮ ਹੋਏ ਕਰ ਔਰ ਕੋ, ਸੇਵੈ ਭਲੇ ਤੁਰੰਗ ਸਤ ਗੁਰ ਕੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਸੇਵਕ ਨਿਸ਼ਕਾਮ ਭਾਵਨਾ ਦੇ ਨਾਲ ਹਿਰਦੇ ਤੋਂ ਸ਼ੁੱਧ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘੋੜੇ ਦੀ ਸੇਵਾ ਕਰਦਾ, ਕਹਿੰਦੇ ਨੇ ਤਥਾ ਗੁਰੂ ਕੀ ਸੇਵਾ ਤੈਨੂੰ, ਸੋ ਸ਼ਕਤੀ ਕਰ ਹੈ ਲੈਨੂੰ। ਭਾਵ ਕਿ ਇਸ ਤੋਂ ਇਲਾਵਾ ਜਿਹੜਾ ਗੁਰੂ ਘਰ ਦੀਆਂ ਗਊਆਂ ਦੀ ਸੇਵਾ ਕਰਦਾ, ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਨੂੰ ਐਸੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਨੂੰ ਉਹ ਜਾਣ ਲੈਂਦਾ। ਸੱਚੇ ਪਾਤਸ਼ਾਹ ਜੀ ਦਾ ਕਹਿਣ ਤੋਂ ਇਹ ਭਾਵ ਹੈ ਕਿ ਜਿਹੜਾ ਸਤਿਗੁਰਾਂ ਦੇ ਘਰ ਦੇ ਵਿੱਚ ਘੋੜਿਆਂ ਦੇ ਤਬੇਲੇ ਦੇ ਵਿੱਚ ਜਾ ਕੇ ਘੋੜਿਆਂ ਦੀ ਸੇਵਾ ਕਰਦਾ ਹੈ, ਜਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗਊਸ਼ਾਲਾ ਦੇ ਵਿੱਚ ਜਾ ਕੇ ਗਊਆਂ ਦੀ ਸੇਵਾ ਕਰਦਾ, ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਸਿੱਖ ਨੂੰ ਸਾਰੀਆਂ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਨੇ। ਭੂਤ ਭਵੇਖਤ ਕੇਰ ਬਿਰਤਾਂਤ, ਤਿਸ ਕੇਰ ਦੇ ਹੋਏ ਬਖੇਆਤ। ਭੂਤ ਕਹਿੰਦੇ ਨੇ ਬੀਤ ਚੁੱਕੇ ਸਮੇਂ ਨੂੰ, ਭਵਿੱਖ ਕਹਿੰਦੇ ਨੇ ਆਉਣ ਵਾਲੇ ਸਮੇਂ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਬੀਤ ਚੁੱਕੇ ਸਮੇਂ ਨੂੰ ਉਹ ਜਾਣ ਲੈਂਦਾ, ਆਉਣ ਵਾਲੇ ਸਮੇਂ ਦੀ ਵੀ ਜਾਣਕਾਰੀ ਉਸ ਨੂੰ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਗਟ ਹੋ ਜਾਂਦਾ ਜੋ ਹੋਣ ਵਾਲਾ ਹੈ ਉਹ ਸੇਵਕ ਦੇ ਹਿਰਦੇ ਦੇ ਵਿੱਚ। ਸਭ ਕਿਛ ਜਾਣ ਲੀਨ ਹਿਰਦੇ, ਸੇਵਕ ਸੰਗ ਬਖਾਨਿਓ ਤਦੇ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਹਨੇ ਆਉਣ ਵਾਲੇ ਸਮੇਂ ਨੂੰ ਜਾਣ ਲਿਆ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਦਨ ਸਿੰਘ ਨੇ ਐਸੀਆਂ ਗੱਲਾਂ ਆਖੀਆਂ ਨੇ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਮਦਨ ਸਿੰਘ ਨੂੰ ਆਖਿਆ, ਬਚਨ ਸਾਹਿਬ ਜੀ ਕਾ। ਸਤਿਗੁਰੂ ਜੀ ਕਹਿੰਦੇ ਨੇ ਘੋੜੇ ਦੀ ਸੇਵਾ ਕਰ, ਹੋਵੇਗੀ ਸੋ ਜਰ, ਗੁਰੂ ਕਾ ਕਰ ਰਾਖਾ ਸਾਚਾ ਸਤਿਗੁਰ ਸਿੱਖਾ, ਚਿੰਤਾ ਨਾ ਕਰ ਚੁੱਪ ਕਾ ਸਮਾਂ ਸਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਮਦਨ ਸਿੰਘ ਨੂੰ ਆਖਿਆ, ਭਾਵ ਕੇ ਘੋੜੇ ਦੀ ਸੇਵਾ ਕਰ, ਜੋ ਹੋਵੇਗਾ ਉਸ ਨੂੰ ਜਰ, ਇਹ ਗੁਰੂ ਦਾ ਘਰ ਹੈ, ਇਸ ਕਰਕੇ ਗੁਰੂ ਘਰ ਦਾ ਰਾਖਾ ਸੱਚਾ ਸਤਿਗੁਰ ਆਪੇ ਹੈ, ਚਿੰਤਾ ਨਾ ਕਰ ਚੁੱਪ ਦੇ ਨਾਲ ਸਮੇਂ ਨੂੰ ਬਤੀਤ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਬਚਨ ਕੀਤਾ। ਹੁਣ ਜਿਹੜਾ ਬਚਨ ਮਦਨ ਸਿੰਘ ਨੇ ਕੀਤਾ ਸੀ ਔਰ ਜਿਹੜਾ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ, ਇਹ ਦੋਵੇਂ ਹੀ ਬਚਨ ਗੁੱਝੇ ਜਿਹੇ ਨੇ। ਕਵੀ ਸੰਤੋਖ ਸਿੰਘ ਜੀ ਨੇ ਕੋਈ ਬਹੁਤਾ ਜ਼ਿਆਦਾ ਵਿਸਥਾਰ ਦੇ ਨਾਲ ਇਹਨਾਂ ਬਚਨਾਂ ਦਾ ਖੁਲਾਸਾ ਨਹੀਂ ਕੀਤਾ ਕਿ ਆਖਰਕਾਰ ਉਹਨੇ ਕੀ ਆਖਿਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕਿਉਂ ਕੀਤੇ ਨੇ। ਆਉਣ ਵਾਲੇ ਇਤਿਹਾਸ ਦੇ ਵਿੱਚ ਹੋ ਸਕਦਾ ਕਿ ਇਹਨਾਂ ਬਚਨਾਂ ਦਾ ਖੁਲਾਸਾ ਹੋ ਜਾਵੇ, ਪਰ ਇਸ ਜਗ੍ਹਾ ਦੇ ਉੱਤੇ ਸਿਰਫ ਬਚਨ ਲਿਖੇ ਹੋਏ ਨੇ, ਇਹਨਾਂ ਦਾ ਖੁਲਾਸਾ ਕਵੀ ਨੇ ਬਿਆਨ ਨਹੀਂ ਕੀਤਾ। ਤਵ ਸਤ ਗੁਰ ਤਿਆਰੀ ਕਰਵਾਈ, ਸਬਣ ਤੁਰੰਗਣ ਜ਼ੀਨ ਸਜਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸਤਿਗੁਰਾਂ ਨੇ ਜਾਣ ਦੀ ਤਿਆਰੀ ਕੀਤੀ ਹੈ, ਸਾਰਿਆਂ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਗਈਆਂ। ਕੰਚਨ ਸਾਜ ਸੰਗ ਸ਼ਿੰਗਾਰੇ, कोतल पांच गुरु के प्यारे।
कवि संतोख सिंह जी लिखते ने कि भावे सतगुरां ने एक घोड़े की सवारी करनी सी, पर कवि जी लिखते ने कि सोने का साजो समान पा के उस वेले सतगुरां की सवारी दे वास्ते पांच घोड़े तैयार किए।
निखल खालसा लाल सकरे पाए सनद बद मुद तरे।
उस वेले कवि संतोख सिंह जी लिखते ने कि सारे दा सारा खालसा मेले जान दी चाह करता है, इस करके छेती दे नाल सारे सिंघां ने खुशी दे नाल तैयारी की है, शस्त्रधारी बने और जान दे ले तैयार हो।
डोरे चले तीन गुर महला गुजरी चढ़ी पाल की पहला।
इस तों बाद कवि संतोख सिंह जी लिखते ने कि सतगुरां दे महलां दे तीन डोरे चले ने, पाव के माता जीतो जी, माता सुंदरी जी ते माता सहबदावा, ये तिने ही सतगुरां दे महल डोलियां दे विच चढ़े ने। इस तों इलावा कवि जी लिखते ने कि माता गुजरी जी ने पहला ही पालकी की असवारी की।
आनंदपुर ते चढ़त सिधारे साहिब जादे लै संग चारे।
आनंदपुर तो चले ने सतगुरां दे चारे साहिबजादे भी सतगुरां दे नाल चले।
सिख संगत को वार न पारे चढ़ो खालसा गुरु पिछारे।
इस तों इलावा कवि संतोख सिंह जी लिखते ने इन्नी ज्यादा सिख संगत है कि जिदा कोई पारा वार ही नहीं है, सारे दा सारा खालसा गुरु जी दे पिछे जा रहे।
मार्ग बिखम गिरन को जो सने सने उलंगत सब को।
पहाड़ां दे जिहड़े बिखड़े ते औखे रस्ते ने उन्हां सारे रस्तियां नूं हौली हौली सारे उलंघदे जा रहे ने।
इस बिद कलगी तर आग वनू पहुंची सुध सब गिरपत भवनू।
कवि संतोख सिंह जी लिखते ने कि सतगुरु गोबिंद सिंह सच्चे पातशाह जी रवालसर पहुंच रहे ने, इस गल की जिहड़ी खबर सी वह राजां दे घरां दे विच भी पहुंची पम्मे दे कहे दे अनुसार, भाव के पम्मे ने पहाड़ी राजां दे वल चिट्ठी लिख दित्ती होवेगी कि सतगुरु जी रवालसर जा रहे ने।
सुन कर चढ़े सकल तत्काल श्री नगरीए अरचंबे आला।
कवि संतोख सिंह जी लिखते ने कि राजे भीम चंद ने बाकी दे सारे पहाड़ियां राजां तक भी खबरां पहुंचा दित्तियां ने। फिर कवि जी लिखते ने कि तत्काल ही पहाड़ी राजे आउण दे लई तैयार होए ने, श्री नगरीए अरचंबे आला, भाव के चंबे दा राजा श्री नगर दा राजा ये सारे आउण लगे।
चढ़ न दूरिये निप बगे आले अपर मंडैल चमूले नाले।
इस तों इलावा जिहड़ा नदूनिये दा राजा है वह भी चढ़ के आया, इस तों इलावा जिहड़ा मंडी दा राजा है वह भी नाल आया।
हो तो काम गड़िया जो सिधारा नाम कमांड चांद पट पारा।
जिहड़ा कामगढ़िया राजा है ਉਹ ਵੀ ਨਾਲ ਚੜ੍ਹ ਕੇ ਆਇਆ ਜਿਹਦੇ ਨਾਲ ਘਮੰਡ ਚੰਦ ਰਾਜਾ ਹੈ।
ਭੀਮ ਚੰਦ ਗਿਰ ਨਾਥ ਕਲੂਰੰ ਪੂਪ ਚੰਦ ਚੜ੍ਹਿਓ ਹੰਡੂਰੰ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਕਹਿਲੂ ਰਿਆਸਤ ਦਾ ਮਾਲਕ ਰਾਜਾ ਭੀਮ ਚੰਦ ਆਇਆ ਹੈ, ਜਿਹਦੇ ਨਾਲ ਰਾਜਾ ਪੂਪ ਚੰਦ ਆਇਆ ਹੈ ਜਿਹੜਾ ਕਿ ਹੰਡੂਰੀਆ ਰਿਆਸਤ ਦਾ ਮਾਲਕ ਹੈ।
ਵੀਰ ਸਿੰਘ ਜਸਪਾਲ ਪਧਾਰਾ ਚੜ੍ਹੇ ਬਸਹਿਰੀ ਆਨੰਦ ਤਾਰਾ।
ਰਾਜੇ ਵੀਰ ਸਿੰਘ ਦੇ ਨਾਲ ਜਸਪਾਲ ਰਾਜਾ ਪਧਾਰਿਆ ਹੈ, ਚੜ੍ਹੇ ਬਸਹਿਰੀ ਆਨੰਦ ਤਾਰਾ। ਇਸ ਤੋਂ ਇਲਾਵਾ ਇੱਕ ਰਿਆਸਤ ਹੈ ਜਿਹੜੀ ਕਿ ਸ਼ਿਮਲੇ ਦੇ ਇਲਾਕੇ ਦੇ ਵਿੱਚ ਹੈ, ਜਿਹਨੂੰ ਆਖਿਆ ਜਾਂਦਾ ਹੈ ਬਸਹਿਰੀ, ਉੱਥੋਂ ਦਾ ਰਾਜਾ ਵੀ ਆਇਆ।
ਕੁੱਲੂ ਕੈਂਠਲ ਤੇ ਚੱਲ ਆਏ ਇਤਿਆਦਿਕ ਗਿਰਪਤ ਚੜ ਤਾਏ।
ਕੁੱਲੂ ਤੋਂ ਕੈਂਠਲ ਤੋਂ ਹਰ ਇੱਕ ਜਗ੍ਹਾ ਦੇ ਉੱਤੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਿਆਂ ਦਾ ਆਗਮਨ ਹੋਇਆ।
ਲਾਰੇ ਵਿਸਾਲ ਜੇ ਸ੍ਰੀ ਗੁਰ ਸਾਥਾ ਦੇਖੇ ਬੜੇ ਜੰਗ ਮੈਂ ਹਾਥਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਉਹੀ ਰਾਜੇ ਨੇ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪਹਿਲੇ ਸਮੇਂ ਦੇ ਵਿੱਚ ਜੰਗ ਲੜਿਆ ਅਤੇ ਰਣਭੂਮੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਰਾਰੇ ਹੱਥਾਂ ਨੂੰ ਦੇਖਿਆ। ਤਿਸ ਕਲ ਗੀਤਾ ਰਹਿਰਨਹਿਤ ਬੜ ਯੋਦਾਇਤ ਰਥੀ ਸੁਚੇਤ। ਭਾਵ ਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੇ ਯੋਧੇ ਨੇ, ਜਿਹੜੇ ਕਿ ਅਤ ਰਥੀ ਨੇ, ਅਤੇ ਜਿਹੜੇ ਸਤਿਗੁਰੂ ਜੀ ਵੱਡੇ ਸੁਚੇਤ ਨੇ, ਉਹਨਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਇਹ ਰਾਜੇ ਪਹੁੰਚ ਰਹੇ ਨੇ। ਧਰ ਧਰ ਉਰ ਦੀ ਰਗ ਅਭਿਲਾਖਾ ਗਏ ਅਖਲ ਸੈਲਣ ਮਗ ਨਾਖਾ। ਵੱਡੇ ਉਤਸ਼ਾਹ ਨੂੰ ਹਿਰਦੇ ਦੇ ਵਿੱਚ ਧਰ ਧਰ ਕੇ ਕਵੀ ਜੀ ਲਿਖਦੇ ਨੇ ਕਿ ਸਾਰੇ ਪਹਾੜੀ ਰਾਜੇ ਪਹਾੜਾਂ ਦੀਆਂ ਉੱਚੀਆਂ ਨੀਵੀਆਂ ਜਗ੍ਹਾ ਨੂੰ ਲੰਘ ਕੇ ਆ ਰਹੇ ਨੇ। ਤੀਰਥ ਥਲ ਰਵ ਸਾਲ ਆਇਓ ਪ੍ਰਭੂ ਪ੍ਰਥਮ ਡੇਰਾ ਤਹਿ ਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਰਵਾਲਸਰ ਜਾ ਕੇ ਡੇਰਾ ਲਾਇਆ ਹੋਇਆ ਸੀ ਤੇ ਰਾਜੇ ਬਾਅਦ ਦੇ ਵਿੱਚ ਪਹੁੰਚੇ। ਤਿੰਨ ਪਾਛੇ ਰਾਜੇ ਸਭ ਆਏ ਹੇਰ ਥਲ ਜਿਤ ਕਿਤ ਕੀ ਪਾਏ। ਸਤਿਗੁਰਾਂ ਦੇ ਪਹੁੰਚਣ ਤੋਂ ਬਾਅਦ ਰਾਜੇ ਵੀ ਪਹੁੰਚੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਗੀ ਜਗ੍ਹਾ ਨੂੰ ਪਸੰਦ ਕਰਕੇ ਇਹਨਾਂ ਨੇ ਡੇਰੇ ਲਾਏ। ਸਭਹਿਨ ਸਿਵਰ ਕਰਿਓ ਹਰ ਖਾਏ ਖਾਣ ਪਾਣ ਕਰ ਸੁਪਤ ਸੁਥਾਏ। ਕਵੀ ਜੀ ਲਿਖਦੇ ਨੇ ਕਿ ਸਿਵਰ ਕੀਤਾ ਹੈ ਸਾਰਿਆਂ ਰਾਜਿਆਂ ਨੇ, ਡੇਰਾ ਲਾਇਆ ਹੈ ਤੇ ਫਿਰ ਖਾ ਪੀ ਕੇ ਰਾਤ ਨੂੰ ਸੌਂ ਗਏ। ਅਗਲੀ ਭਾਈ ਜਬੈ ਪੁੰਨ ਸਾਰਾ ਸੋਚ ਸ਼ਨਾਣ ਸਕਲ ਤਨ ਤਾਰਾ। ਅਗਲੀ ਜਦੋਂ ਸਵੇਰ ਹੋਈ ਤੇ ਫਿਰ ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ। ਸ੍ਰੀ ਗੁਰ ਟਿਗ ਸਭ ਕੇ ਨਾਰੇ ਆਏ ਗਿਰਪਤ ਚਾਹਤ ਦਰਸ਼ਨ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰ ਸਾਰ ਸਾਰਿਆਂ ਰਾਜਿਆਂ ਦੇ ਜਿਹੜੇ ਪ੍ਰਧਾਨ ਆਦਮੀ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਨੇ, ਜਿਨ੍ਹਾਂ ਨੇ ਅਰਜ਼ ਕੀਤੀ ਹੈ ਗਿਰਪਤ ਚਾਹਤ ਦਰਸ਼ਨ ਪਾਏ। ਭਾਵ ਕਿ ਸਾਰਿਆਂ ਨੇ ਆਪੋ ਆਪਣੇ ਰਾਜੇ ਦੇ ਵੱਲੋਂ ਬੇਨਤੀ ਕੀਤੀ ਹੈ। ਇਸ ਕਰਕੇ ਸਮੁੱਚਾ ਇਹ ਭਾਵ ਹੈ ਕਿ ਪਹਾੜੀ ਰਾਜੇ ਸੱਚੇ ਪਾਤਸ਼ਾਹ ਜੀ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਨੇ। ਪੰਮਾ ਫਿਰੈ ਬੀਚ ਅਤਿ ਉਤਮੈ ਚਾਹੇ ਪ੍ਰਭਾਵ ਦਿਖਾਵਣ ਚਿਤ ਮੈਂ। ਜਿਹੜਾ ਪੰਮਾ ਵਜ਼ੀਰ ਹੈ, ਜਿਹੜਾ ਕਿ ਕਾਫੀ ਲੰਮੇ ਸਮੇਂ ਤੋਂ ਸਤਿਗੁਰਾਂ ਦੇ ਕੋਲ ਰਹਿ ਰਿਹਾ, ਕਵੀ ਜੀ ਲਿਖਦੇ ਨੇ ਕਿ ਪੰਮਾ ਵਜ਼ੀਰ ਦੋਵਾਂ ਤਰਫਾਂ ਤੇ ਫਿਰਦਾ ਹੈ, ਆਪਣੇ ਵੱਡੇ ਪ੍ਰਭਾਵ ਨੂੰ ਦਿਖਾਉਣਾ ਚਾਹੁੰਦਾ। ਤਵ ਸਾਹਿਬ ਏਮ ਹੁਕਮ ਬਖਾਨਾ ਕਰੋ ਮਖਮਲੀ ਫਰਸ਼ ਮਹਾਨਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਕਿ ਬਹੁਤ ਵਧੀਆ ਮਖਮਲੀ ਜਿਹੜੀ ਵਿਛਾਈ ਹੈ ਉਹ ਕਰ ਦਿੱਤੀ ਜਾਏ। ਸਵਾ ਸ਼ਿੰਗਾਰ ਸੁਧਾਰੋ ਸਾਰੋ ਥਿਰ ਆਣ ਜਹ ਮਣਜ ਹਜ਼ਾਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਸਭਾ ਵਾਲੀ ਜਗ੍ਹਾ ਨੂੰ ਇੰਨਾ ਜ਼ਿਆਦਾ ਸ਼ਿੰਗਾਰਿਆ ਜਾਵੇ, ਇੰਨਾ ਜ਼ਿਆਦਾ ਸੁਧਾਰਿਆ ਜਾਵੇ, ਇੰਨੀ ਜ਼ਿਆਦਾ ਵੱਡੀ ਵਿਛਾਈ ਕੀਤੀ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਜਗ੍ਹਾ ਦੇ ਉੱਤੇ ਹਜ਼ਾਰਾਂ ਮਨੁੱਖ ਇੱਕ ਜਗ੍ਹਾ ਦੇ ਉੱਤੇ ਬੈਠ ਸਕਣ। ਸੁਣ ਦਾਸਣ ਤਤਕਾਲ ਸੁਧਾਰੂ ਤਾਣਿਓ ਬਿਤਾਣ ਚੌਂਕ ਨੇ ਚਾਰੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਸਾਂ ਨੇ ਤਤਕਾਲ ਹੀ ਸਾਰੀ ਤਿਆਰੀ ਨੂੰ ਪੂਰਾ ਕੀਤਾ ਹੈ। ਤਨਿਓ ਬਿਤਾਣ ਚੌਂਕਨੋ ਚਾਰੂ, ਇਸ ਤੋਂ ਇਲਾਵਾ ਚੌਰ ਸੇ ਇੱਕ ਥੜਾ ਬਣਾਇਆ ਗਿਆ ਹੈ ਜਿਹਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੀ ਤਿਆਰੀ ਕੀਤੀ। ਮੁਕਤਾ ਝਾਲਰ ਜ਼ਰੀ ਪਰੋਏ ਰੇਸ਼ਮ ਡੋਰੇ ਕਸਬੇ ਹੋਏ। ਮੋਤੀਆਂ ਦੀਆਂ ਝਾਲਣਾਂ ਜ਼ਰੀਦਾਰ ਲਮਕਾਈਆਂ ਗਈਆਂ ਨੇ, ਜਿਹੜਾ ਉੱਪਰ ਚੰਦੋਆ ਤਾਣਿਆ ਹੈ। ਕਵੀ ਜੀ ਲਿਖਦੇ ਨੇ ਕਿ ਰੇਸ਼ਮ ਦੀਆਂ ਡੋਰਾਂ ਦੇ ਨਾਲ ਉਸ ਚੰਦੋਏ ਨੂੰ ਬੰਨਿਆ ਗਿਆ। ਬ੍ਰਿੰਦ ਦਰਬ ਲਾਗੇ ਬਣਵਾਇਓ ਰਵ ਪ੍ਰਕਾਸ਼ ਤੇ ਬਹੁ ਚਮਕਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਚੰਦੋਏ ਨੂੰ ਬਣਾਉਣ ਦੇ ਵਾਸਤੇ ਬਹੁਤਾ ਸਾਰਾ ਧਨ ਖਰਚਿਆ ਗਿਆ ਸੀ ਉਹ ਚੰਦੋਆ ਤਾਣਿਆ ਗਿਆ ਹੈ। ਰਵੀ ਪ੍ਰਕਾਸ਼ ਤੇ ਬਹੁ ਚਮਕਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਹੜਾ ਸੂਰੀ ਦਾ ਪ੍ਰਕਾਸ਼ ਹੋ ਰਿਹਾ, ਜਿਹੜੀ ਰੋਸ਼ਨੀ ਪੈ ਰਹੀ ਹੈ, ਉਹਦੇ ਨਾਲ ਉਹ ਹੋਰ ਵੀ ਜ਼ਿਆਦਾ ਬਹੁਤਾ ਚਮਕਦਾ। ਫਰਸ਼ ਬਿਸਾਲ ਦੂਰ ਲੱਗ ਕੀਨਾ, ਆਏ ਖਾਲਸਾ ਪ੍ਰਥਮ ਅਸੀਨਾ। ਇਸ ਤੋਂ ਇਲਾਵਾ ਬਹੁਤ ਦੂਰ ਦੂਰ ਤੱਕ ਤਿਆਰੀ ਕੀਤੀ ਗਈ ਹੈ, ਵਿਛਾਈਆਂ ਕੀਤੀਆਂ ਗਈਆਂ ਨੇ। ਕਵੀ ਜੀ ਲਿਖਦੇ ਨੇ ਕਿ ਜਦੋਂ ਸਾਰੀ ਤਿਆਰੀ ਮੁਕੰਮਲ ਹੋ ਗਈ ਤੇ ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਦੇ ਖਾਲਸੇ ਸਿੰਘ ਆਣ ਕੇ ਉੱਥੇ ਬੈਠੇ ਨੇ। ਸਾਗਰ ਸਨਦ ਬਾਦ ਪਟ ਪਾਰੇ, ਸ਼ੋਭਤ ਜਿਮ ਕੇ ਹਰ ਬਲ ਪਾਰੇ। ਸਤਿਗੁਰਾਂ ਦੇ ਸਾਰੇ ਸ਼ਸਤਰਧਾਰੀ ਯੋਧੇ ਆਣ ਕੇ ਉੱਥੇ ਬੈਠੇ ਨੇ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਸੋਭਾ ਪਾ ਰਹੇ ਨੇ ਕਿ ਜਿਵੇਂ ਬਲ ਦੇ ਨਾਲ ਤਾਕਤ ਦੇ ਨਾਲ ਭਰੇ ਹੋਏ ਸ਼ੇਰ ਹੋਣ।
ਸਿਰਿ ਕਲਗੀ ਤਰ ਵਸਤ੍ਰ ਸਜਾਏ, ਜਾਮਾ ਬਹੁ ਸੂਖਮ ਛਬ ਪਾਏ।
ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸੁੰਦਰ ਵਸਤਰਾਂ ਨੂੰ ਧਾਰਨ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤ ਹੀ ਬਰੀਕ ਕੱਪੜੇ ਦਾ ਬਣਿਆ ਹੋਇਆ ਚੋਲਾ ਸਤਿਗੁਰਾਂ ਨੇ ਧਾਰਨ ਕੀਤਾ।
ਮੁਸ਼ਟ ਹੇਮ ਕੀ ਜੜ ਤੋਂ ਸੁਹੀਰੇ, ਸੁੰਦਰ ਕੋਰ ਕਰੀ ਬਿਰ ਚੀਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਨੂੰ ਧਾਰਨ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਲਵਾਰ ਦੀ ਮੁੱਠ ਦੇ ਨਾਲ ਬਹੁਤਾ ਸਾਰਾ ਸੋਨਾ ਜੜਿਆ ਹੋਇਆ, ਇਸ ਤੋਂ ਇਲਾਵਾ ਚੀਰ ਚੀਰ ਕੇ ਬਹੁਤੇ ਹੀਰੇ ਮੋਤੀ ਉਸ ਮੁੱਠ ਦੇ ਨਾਲ ਜੜੇ ਗਏ ਨੇ।
ਪਾਏ ਪੁਲਾਦੀ ਗਰ ਸ਼ਮਸ਼ੇਰ, ਸਾਇਦ ਭਏ ਦਿਪੈ ਸਮ ਸ਼ੇਰ।
ਐਸੀ ਫੁਲਾਦੀ ਬਣੀ ਲੋਹੀ ਦੀ ਤਲਵਾਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ ਹੈ। ਕਵੀ ਜੀ ਲਿਖਦੇ ਨੇ ਸਾਜਦ ਪਏ ਦਿਪੈ ਸਮ ਸ਼ੇਰ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਸਤਰ ਪਹਿਣ ਕੇ ਸ਼ੇਰ ਦੇ ਵਾਂਗ ਸੁਚੇਤ ਹੋਏ।
ਸਿਰ ਸੁੰਦਰ ਦਸਤਾਰ ਸਜਾਈ, ਦਮਕਤ ਰਤਨ ਜਗਾ ਛਬ ਪਾਈ।
ਸਤਿਗੁਰਾਂ ਨੇ ਆਪਣੇ ਸਿਰ ਉੱਤੇ ਸੁੰਦਰ ਦਸਤਾਰ ਨੂੰ ਸਜਾਇਆ ਹੈ। ਕਵੀ ਜੀ ਲਿਖਦੇ ਨੇ ਕਿ ਦਸਤਾਰੇ ਦੇ ਉੱਤੇ ਫਿਰ ਜਿਗਾ ਲਾਈ ਗਈ ਹੈ, ਜਿਹਦੇ ਵਿੱਚ ਬਹੁਤੇ ਰਤਨ ਜੜੇ ਹੋਏ ਨੇ।
ਝੂਲਤ ਕਲਗੀ ਮੋਦ ਬਡਾਵਤ, ਮੁਕਤਾ ਸਵੱਛਣ ਗੁੱਛ ਸੁਹਾਵਤ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤੋਂ ਉੱਪਰ ਕਰਕੇ ਆਪਣੇ ਦਸਤਾਰੇ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਕਲਗੀ ਨੂੰ ਲਾਇਆ ਹੈ, ਜਿਹੜੀ ਝੂਲਦੀ ਹੈ ਤੇ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ। ਮੁਕਤਾ ਸਵੱਛ ਗੁੱਛ ਸੁਹਾਵਤ, ਉਸ ਕਲਗੀ ਦੇ ਨਾਲ ਬਹੁਤੇ ਸਾਰੇ ਸੁੱਚੇ ਮੋਤੀਆਂ ਦੇ ਗੁੱਛੇ ਲਮਕ ਰਹੇ ਨੇ।
ਤਰ ਗਸ਼ ਜਟਤ ਗਹੇ ਗਹੇ ਪਿਆਰੋ, ਖਰੋ ਤੀਰਨ ਤੇ ਸਬਰ ਸੁਹਾਰੋ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਆਪਣੇ ਕੰਧੇ ਦੇ ਨਾਲ ਤਰਕਸ਼ ਨੂੰ ਭਾਵ ਕੇ ਪੱਥੇ ਨੂੰ ਟੰਗਿਆ। ਖਰ ਤੀਰਨ ਸੋ ਭਰਿਓ ਸੁਹਾਰੋ, ਭਾਵ ਕੇ ਉਹ ਜਿਹੜਾ ਪੱਥਾ ਹੈ ਸਤਿਗੁਰਾਂ ਦਾ, ਉਹ ਤਿੱਖਿਆਂ ਤੀਰਾਂ ਦੇ ਨਾਲ ਭਰਿਆ ਹੋਇਆ।
ਚਾਂਪ ਕਠੋਰ ਹਾਥ ਮੈਲੀਨ, ਗੋਸ਼ੇ ਜੁਗ ਕੰਚਨ ਕੇ ਕੀਨ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਸਤ ਕਮਲ ਦੇ ਵਿੱਚ ਕਠੋਰ ਧਨੁਸ਼ ਨੂੰ ਫੜਿਆ ਹੈ। ਕਵੀ ਜੀ ਲਿਖਦੇ ਨੇ ਕਿ ਧਨੁਸ਼ ਦੇ ਜਿਹੜੇ ਦੋਵੇਂ ਕਿਨਾਰੇ ਨੇ, ਜਿਹੜੇ ਗੋਸ਼ੇ ਨੇ, ਉਹ ਕੰਚਨ ਦੇ ਭਾਵ ਕੇ ਸੋਨੇ ਦੇ ਬਣੇ ਹੋਏ ਨੇ।
ਡਸਿਓ ਪ੍ਰਿਅੰਕ ਫਰਸ਼ ਪਰ ਚਾਰੂ, ਸੇਜ ਬੰਦ ਗੁੰਫੇ ਦਿਸ਼ ਚਾਰੂ।
ਸਤਿਗੁਰਾਂ ਦੇ ਬੈਠਣ ਦੇ ਵਾਸਤੇ ਕਵੀ ਜੀ ਲਿਖਦੇ ਨੇ ਕਿ ਸੁੰਦਰ ਵਿਛਾਈ ਦੇ ਉੱਤੇ ਇੱਕ ਪਲੰਗ ਡਾਹਿਆ ਗਿਆ ਸੀ, ਜਿਸ ਪਲੰਗ ਦੇ ਉੱਤੇ ਵਧੀਆ ਵਿਛਾਈ ਕੀਤੀ ਗਈ ਸੀ ਤੇ ਸੇਜ ਬੰਦਾਂ ਦੇ ਨਾਲ ਉਹਨਾਂ ਨੂੰ ਬੰਨਿਆ ਗਿਆ ਸੀ, ਜਿਸ ਪਲੰਗ ਦੇ ਆਲੇ ਦੁਆਲੇ ਬਹੁਤੇ ਸਾਰੇ ਮੋਤੀਆਂ ਦੇ ਫੁੱਲ ਲਮਕਦੇ ਸਨ।
ਬਿਸਦ ਵਿਛਾਉਣਾ ਸੁੰਦਰ ਸੋਹਤ, ਮ੍ਰਿਦਲ ਅਦਕ ਮਨ ਹਰਤਾ ਜੋਹਤ।
ਉਸ ਪਲੰਗ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਬਹੁਤ ਸੁੰਦਰ ਚਿੱਟੇ ਰੰਗ ਦਾ ਵਿਛਾਉਣਾ ਵਿਛਾਇਆ ਗਿਆ ਸੀ, ਜਿਹੜਾ ਬਹੁਤ ਹੀ ਜ਼ਿਆਦਾ ਕੋਮਲ ਸੀ। ਇਸ ਤੋਂ ਇਲਾਵਾ ਮੰਨੋ ਕਿ ਬਹੁਤਿਆਂ ਦੇ ਮਨਾਂ ਨੂੰ ਮੋਹਣ ਵਾਲਾ ਉਹ ਮਨੋਹਰ ਸੀ।
ਤਿਸ ਪਰ ਥੇਰੇ ਆਣ ਗੁਣ ਖਾਨੀ, ਹੇਰ ਉੱਠੇ ਸਭ ਹਿਤ ਸਨ ਮਾਨੀ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋ ਕਿ ਗੁਣਾਂ ਦੀ ਖਾਨ ਨੇ ਉੱਥੇ ਆਣ ਕੇ ਬਿਰਾਜੇ ਬੈਠੇ ਅਤੇ ਸਤਿਗੁਰਾਂ ਦੇ ਸਨਮਾਨ ਦੇ ਵਾਸਤੇ ਸਾਰੇ ਦੇ ਸਾਰੇ ਉੱਠ ਕੇ ਖੜ੍ਹੇ ਹੋ ਗਏ। ਚਮਰ ਚਾਰ ਟੁਰਿਓ ਚੌਹ ਫੇਰੇ ਮਨੋ ਹੰਸ ਚੁੱਕ ਮੁਕਤਾ ਹੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸੀਸ ਦੇ ਉੱਤੇ ਚਾਰੇ ਪਾਸੇ ਚੌਰ ਕੀਤਾ ਜਾ ਰਿਹਾ ਸੀ, ਮਨੋ ਹੰਸ ਚੁੱਕ ਮੁਕਤਾ ਹੇਰੇ। ਕਵੀ ਜੀ ਉਸ ਚੌਰ ਦੇ ਬਾਰੇ ਲਿਖਦੇ ਨੇ ਕਿ ਚਿੱਟੇ ਰੰਗ ਦਾ ਚੌਰ ਸਤਿਗੁਰਾਂ ਦੇ ਸੀਸ ਦੇ ਉੱਤੇ ਹੋ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਚਿੱਟੇ ਰੰਗ ਦਾ ਹੰਸ ਅੱਗੇ ਝੁਕਦਾ ਹੋਵੇ ਮੋਤੀਆਂ ਨੂੰ ਦੇਖਣ ਦੇ ਲਈ, ਕਿਉਂਕਿ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੀ ਜਗ੍ਹਾ ਲਾਈ ਹੈ ਉਹਦੇ ਵਿੱਚ ਵੀ ਹੀਰੇ ਮੋਤੀ ਜੜੇ ਨੇ ਅਤੇ ਸੁੱਚੇ ਮੋਤੀ ਜੜੇ ਹੋਏ ਨੇ ਕਲਗੀ ਦੇ ਵਿੱਚ। ਮੰਨੋ ਕਿ ਉਹ ਹੰਸ ਵਰਗਾ ਚੌਰ ਆਉਂਦਾ ਹੈ ਅਤੇ ਜਦੋਂ ਮੋਤੀਆਂ ਦੇ ਲਾਗੇ ਆਉਂਦਾ ਅਤੇ ਫਿਰ ਪਿਛਾਂਹ ਹਟ ਜਾਂਦਾ। ਕਵੀ ਜੀ ਉਪਮਾ ਦੇ ਰਹੇ ਨੇ, ਕਹਿੰਦੇ ਨੇ ਡਰਤ ਗਾਹੇ ਫੇਰ ਉੱਡ ਜਾਹੀ ਬਾਰ ਬਾਰ ਤਿੰਨ ਪਿਖੈ ਪਰਵਾਹੀ। ਭਾਵ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹਨਾਂ ਮੋਤੀਆਂ ਨੂੰ ਚੁਗਣ ਦੇ ਵਾਸਤੇ ਅੱਗੇ ਇੱਕਦਮ ਚਿੱਟੇ ਰੰਗ ਦਾ ਚੌਰ ਆਉਂਦਾ ਹੈ ਜੋ ਕਿ ਹੰਸ ਦੀ ਬਰਾਬਰੀ ਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਫਿਰ ਜਿਵੇਂ ਡਰ ਜਾਂਦਾ ਹੈ ਅਤੇ ਪਿੱਛੇ ਨੂੰ ਉੱਡ ਜਾਂਦਾ ਹੈ, ਬਾਰ ਬਾਰ ਇਸੇ ਤਰੀਕੇ ਦੇ ਨਾਲ ਉਹ ਅੱਗੇ ਆਉਂਦਾ ਹੈ ਅਤੇ ਫਿਰ ਪਿੱਛੇ ਹਟ ਜਾਂਦਾ ਹੈ। ਕਿਉਂਕਿ ਜਦੋਂ ਚੌਰ ਕੀਤਾ ਜਾਂਦਾ ਹੈ ਅਤੇ ਜਿਹੜਾ ਚੌਰ ਬਰਦਾਰ ਹੈ ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰੀ ਕਰਦਾ ਹੈ, ਇੱਕਦਮ ਉੱਪਰ ਦੀ ਕਰਕੇ ਫਿਰ ਪਿਛਾਂਹ ਲੈ ਜਾਂਦਾ ਹੈ। ਹੁਣ ਕਵੀ ਸੰਤੋਖ ਸਿੰਘ ਜੀ ਉਸ ਗੱਲ ਦਾ ਪ੍ਰਮਾਣ ਦੇ ਰਹੇ ਨੇ ਕਿ ਜਦੋਂ ਚੌਰ ਸਤਿਗੁਰਾਂ ਦੇ ਸੀਸ ਦੇ ਵੱਲ ਵੱਧਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਚਿੱਟਾ ਹੰਸ ਅੱਗੇ ਵੱਧ ਰਿਹਾ ਹੋਵੇ ਮੋਤੀਆਂ ਨੂੰ ਚੁਗਣ ਦੇ ਲਈ ਜਿਹੜੇ ਸਤਿਗੁਰਾਂ ਦੀ ਦਸਤਾਰ ਦੇ ਉੱਤੇ ਅਤੇ ਜਗ੍ਹਾ ਉੱਤੇ ਅਤੇ ਕਲਗੀ ਦੇ ਉੱਤੇ ਲੱਗੇ ਹੋਏ ਨੇ ਅਤੇ ਜਦੋਂ ਚੌਰ ਬਰਦਾਰ ਚੌਰੀ ਨੂੰ ਪਿੱਛੇ ਕਰ ਲੈਂਦਾ ਅਤੇ ਫਿਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਡਰ ਕੇ ਤਰਬ ਕੇ ਉਹ ਹੰਸ ਪਿੱਛੇ ਨੂੰ ਮੁੜ ਜਾਂਦਾ ਹੈ। ਬਾਰ ਬਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਹੋ ਰਿਹਾ, ਕਿਉਂਕਿ ਬਾਰ ਬਾਰ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਹੋ ਰਿਹਾ ਅਤੇ ਬਾਰ ਬਾਰ ਜੇਕਰ ਉਸ ਨੂੰ ਹੰਸ ਹੀ ਸਮਝਿਆ ਜਾਵੇ ਇਸੇ ਤਰ੍ਹਾਂ ਮੰਨਿਆ ਜਾ ਸਕਦਾ। ਕਵੀ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਉਪਮਾ ਬਿਆਨ ਕੀਤੀ। ਇਸ ਪ੍ਰਕਾਰ ਸਭ ਸਵਾ ਲਗਾਏ ਜਨ ਸੁਰ ਗਨ ਮੈਂ ਫਿਰ ਸੁਰ ਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਭਾ ਸਜੀ ਹੋਈ ਹੈ, ਸਭਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੰਦਰ ਦੇਵਤੇ ਦੇ ਵਾਂਗ ਸੋਭਾ ਪਾ ਰਹੇ ਨੇ। ਕਿਦੋਂ ਕੁਬੇਰ ਮਹਾਂ ਛਬ ਪਾਵੈ ਰਾਮ ਚੰਦਰ ਕੈ ਸਭਾ ਸੁਹਾਵੈ। ਕਵੀ ਜੀ ਲਿਖਦੇ ਨੇ ਕਿ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਦੇਵਤਿਆਂ ਦੀ ਸਭਾ ਦੇ ਵਿੱਚ ਇੰਦਰ ਦੇਵਤਾ ਬੈਠਾ ਹੋਵੇ, ਜਾਂ ਫਿਰ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਕੁਬੇਰ ਧਨ ਦਾ ਦੇਵਤਾ ਛਬੀ ਨੂੰ ਪਾ ਰਿਹਾ ਹੋਵੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਭਗਵਾਨ ਰਾਮ ਚੰਦਰ ਜੀ ਬੈਠੇ ਹੋਏ ਸੋਭਾ ਪਾ ਰਹੇ ਹੋਣ। ਜਿਮ ਜਾਦਵ ਮੈਂ ਗੋਬਿੰਦ ਚੰਦ ਤਿਮ ਸਿੰਘਣ ਮੈਂ ਗੋਬਿੰਦ ਸਿੰਘ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਵੇਂ ਜਾਦਵਾਂ ਦੀ ਸਭਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਬੈਠੇ ਹੋਣ, ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਨੇ। ਕੰਚਨ ਲਸ਼ਟ ਤਰੇ ਥਿਰ ਆਗੇ ਸਭ ਗੁਰ ਰੂਪ ਪਿਖੈ ਅਨੁਰਾਗੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਨੇ ਦੇ ਡੰਡਿਆਂ ਨੂੰ ਹੱਥ ਦੇ ਵਿੱਚ ਫੜ ਕੇ ਸਤਿਗੁਰਾਂ ਦੇ ਦਰਬਾਰ ਦੇ ਅੱਗੇ ਜਿਹੜੇ ਦੋ ਸੇਵਕ ਨੇ ਉਹ ਖਲੋਤੇ ਨੇ ਅਨੁਰਾਗ ਦੇ ਨਾਲ, ਪ੍ਰੇਮ ਦੇ ਨਾਲ। ਕਵੀ ਸੰਤੋਖ ਸਿੰਘ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੈਲ ਪਤੀ ਮਿਲ ਕਰ ਸਕਲ ਚਮੋ ਸੰਗ ਸਮੁਦਾਏ ਸਿਰ ਕਲਗੀ ਤਰ ਕੇ ਨਿਕਟ ਆਏ ਔਰ ਹਰ ਖਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਸਾਰੇ ਦੇ ਸਾਰੇ ਪਹਾੜੀ ਰਾਜੇ ਆਪਣੀ ਸੈਨਾ ਦੇ ਸਮੇਤ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਗਏ। ਨਿਜ ਨਿਜ ਭੇਟ ਅਗਾਰੀ ਤਰੇ ਪਦ ਅਰਬਿੰਦ ਬੰਦਨਾ ਕਰੇ। ਹਰ ਇੱਕ ਰਾਜੇ ਨੇ ਆਪਣੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਹੈ ਤੇ ਨਮਸਕਾਰ ਕੀਤੇ। ਕੰਚਨ ਜ਼ੀਨ ਤੁਰੰਗ ਸ਼ਿੰਗਾਰੇ ਖਰੇ ਕਰੇ ਸਤਿਗੁਰੂ ਅਗਾਰੇ। ਭਾਵ ਕੇ ਬਹੁਤੇ ਸਾਰੇ ਘੋੜੇ ਅਰਪਣ ਕੀਤੇ ਗਏ ਨੇ ਜਿਨ੍ਹਾਂ ਘੋੜਿਆਂ ਦੇ ਉੱਤੇ ਸੋਨਿਆਂ ਦੀਆਂ ਕਾਠੀਆਂ ਪਾ ਕੇ ਸ਼ਿੰਗਾਰਿਆ ਗਿਆ। ਤਨਖ ਤੁਪਕ ਯਾਰ ਸਿਪਰ ਕਿਰਪਾਨ ਦੇਸ਼ ਬਦੇਸ਼ਣ ਮੋਲ ਮਹਾਨ। ਕਿਸੇ ਰਾਜੇ ਨੇ ਤਨਸ਼ ਅਰਪਣ ਕੀਤਾ ਹੈ, ਕਿਸੇ ਨੇ ਬੰਦੂਕ ਅਰਪਣ ਕੀਤੀ ਹੈ, ਕਿਸੇ ਨੇ ਢਾਲ ਅਰਪਣ ਕੀਤੀ ਹੈ ਤੇ ਕਿਸੇ ਨੇ ਕਿਰਪਾਨ ਅਰਪਣ ਕੀਤੀ ਹੈ। ਦੇਸ਼ ਵਿਦੇਸ਼ਨ ਮੋਲ ਮਹਾਨ ਭਾਵ ਕਿ ਜਿੰਨੇ ਵੀ ਇਹ ਹਥਿਆਰ ਨੇ ਵਡਮੁੱਲੇ ਨੇ ਤੇ ਬਹੁਤ ਦੂਰਾਂ ਇਲਾਕਿਆਂ ਤੋਂ ਮੰਗਾਏ ਗਏ ਸਨ ਰਾਜਿਆਂ ਦੇ ਵੱਲੋਂ। ਖੜਗ ਸਿਪਰ ਸਭ ਅੰਗ ਲਗਾਏ ਬੈਠੇ ਨਿਕਟ ਪ੍ਰਭੂ ਸਮੁਦਾਏ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਰਾਜਿਆਂ ਨੇ ਢਾਲਾਂ ਨੂੰ ਤੇ ਤਲਵਾਰਾਂ ਨੂੰ ਧਾਰਨ ਕੀਤਾ ਹੋਇਆ, ਹਥਿਆਰਾਂ ਦੇ ਧਾਰਨੀ ਨੇ ਤੇ ਸਤਿਗੁਰਾਂ ਦੇ ਲਾਗੇ ਨਮਸਕਾਰ ਕਰਕੇ ਬਹਿ ਗਏ। ਹੇਰ ਹੇਰ ਸੁੰਦਰ ਗੁਰ ਸੂਰਤ ਮਾਨੋ ਦਿਪੈ ਕਾਮ ਕੀ ਮੂਰਤ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਦਰਸ਼ਨ ਨੂੰ ਕਰ ਰਹੇ ਨੇ। ਕਵੀ ਜੀ ਪ੍ਰਮਾਣ ਦਿੰਦੇ ਨੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਵੈਮ ਕਾਮਦੇਵ ਨੇ ਰੂਪ ਨੂੰ ਧਾਰਨ ਕੀਤਾ ਹੋਵੇ। ਸਤਿਗੁਰਾਂ ਦੀ ਐਸੀ ਸੂਰਤ ਹੈ, ਐਸੀ ਮੂਰਤੀ ਹੈ, ਕਿਉਂਕਿ ਕਾਮਦੇਵ ਨੂੰ ਵਿਦਵਾਨਾਂ ਨੇ ਸਾਰਿਆਂ ਤੋਂ ਸੁੰਦਰ ਮੰਨਿਆ। ਕਹਿ ਸਮੇਟ ਸੁੰਦਰਤਾ ਸਾਰੀ ਧਾਰਿਓ ਸਰੀਰ ਆਣ ਦੁੱਤ ਪਾਰੀ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਸਾਰੀ ਦੀ ਸਾਰੀ ਸੁੰਦਰਤਾ ਨੇ ਇੱਕ ਜਗ੍ਹਾ ਦੇ ਉੱਤੇ ਆਪਣੇ ਸਰੂਪ ਨੂੰ ਧਾਰਨ ਕੀਤਾ ਹੋਵੇ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਸਰੀਰ ਹੈ। ਆਦਿ ਸੂਰਤਾ ਗੁਣ ਸਮਧਾਏ ਇੱਕ ਥਲ ਮੇਂ ਵਿਧ ਰਚੇ ਟਕਾਏ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਜਿਨ੍ਹਾਂ ਸਤਿਗੁਰਾਂ ਦੇ ਵਿੱਚ ਸਾਰੇ ਦੇ ਸਾਰੇ ਸੂਰਮਤਾਈ ਵਾਲੇ ਗੁਣ ਚੰਗੇ ਨੇ, ਇੱਕ ਥਲ ਮੇਂ ਵਿਧ ਰਚੇ ਟਕਾਏ, ਵਿਧਾਤਾ ਨੇ ਜਿਵੇਂ ਸਾਰੇ ਚੰਗੇ ਗੁਣ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰ ਦਿੱਤੇ ਹੋਣ, ਇਸ ਤਰ੍ਹਾਂ ਮਲੂਮ ਹੁੰਦਾ ਹੈ। ਮਨੋ ਰੂਪ ਨਿਜ ਧਾਰਿਓ ਸਰੂਪਾ ਇਸ ਪ੍ਰਕਾਰ ਪ੍ਰਭ ਦਿਪੈ ਅਨੂਪਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੰਨੀ ਵੱਡੀ ਉਪਮਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਵੈਮ ਹੀ ਪੂਰੀ ਸੁੰਦਰਤਾ ਨੇ ਸਰੀਰ ਨੂੰ ਧਾਰਨ ਕੀਤਾ ਹੋਵੇ। ਤਿਸ ਛਿਨ ਜਿਨ ਜਿਨ ਦੇਖਣ ਕੀਨੇ ਇੱਕ ਸਮ ਸਭ ਕੇ ਮਨ ਹਰ ਲੀਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਜਿੰਨੇ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨੂੰ ਕੀਤਾ, ਉਸ ਹਰ ਇੱਕ ਦੇ ਮਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੁੰਦਰਤਾ ਨੇ ਮੋਹਿਤ ਕਰ ਲਿਆ। ਚਿਰੰ ਕਾਲ ਕੇ ਚਾਹਤ ਚਿਤ ਮੈਂ ਦਰਸ਼ਨ ਕਰਿਓ ਭਏ ਸਭ ਹਿਤ ਮੈਂ। ਬੜੇ ਲੰਮੇ ਸਮੇਂ ਤੋਂ ਬਾਅਦ ਚਿੱਤ ਦੀ ਚਾਹ ਸਾਰਿਆਂ ਦੀ ਪੂਰੀ ਹੋਈ ਸੀ, ਹਿੱਤ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਾਰਿਆਂ ਨੇ ਦਰਸ਼ਨ ਕੀਤਾ। ਕੁਸ਼ਲ ਪ੍ਰਸ਼ਨ ਪ੍ਰਭ ਸਭ ਕੋ ਬੂਝੇ ਉੱਤਰ ਦਇਓ ਆਨੰਦ ਅਰੂਜੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਸੁੱਖ ਸਾਂਤ ਦੀ ਖਬਰ ਪੁੱਛੀ ਹੈ। ਉੱਤਰ ਦਇਓ ਆਨੰਦ ਅਰੂਜੇ ਭਾਵ ਕਿ ਆਨੰਦ ਦੇ ਵਿੱਚ ਰਤਿਆਂ ਹੋਇਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉੱਤਰ ਦਿੱਤਾ। ਅਪਰ ਭਾਰਤਾ ਬਹੁਤ ਚਲਾਈ ਬਚਨ ਸੁਣਨ ਕੋ ਬਹੁ ਲਲ ਚਾਈ। ਇਸ ਤੋਂ ਇਲਾਵਾ ਰਾਜਾ ਨੇ ਹੋਰ ਵੀ ਬਹੁਤੀ ਸਾਰੀ ਵਾਰਤਾ ਸਤਿਗੁਰਾਂ ਦੇ ਨਾਲ ਕੀਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਬਚਨਾਂ ਨੂੰ ਸੁਣਨ ਦੇ ਚਾਹਵਾਨ ਨੇ। ਭੀਮ ਚੰਦ ਤੇ ਆਦਿਕ ਰਾਜੇ ਭੂਪ ਚੰਦ ਬਹੁ ਸੰਗ ਸਮਾਜੇ। ਕਵੀ ਜੀ ਲਿਖਦੇ ਨੇ ਕਿ ਸਰਮੌਰ ਰਾਜਾ ਭੀਮ ਚੰਦ ਹੈ, ਇਸ ਤੋਂ ਇਲਾਵਾ ਭੂਪ ਚੰਦ ਆਪਣੀ ਸੈਨਾ ਦੇ ਸਮੇਤ ਹੈ। ਛੋਟੇ ਵੱਡੇ ਸੈਲਪਤ ਹੇਰੇ ਸੁਣ ਸੁਣ ਬਾਕ ਆਨੰਦ ਵਡੇਰੇ। ਛੋਟੇ ਤੇ ਵੱਡੇ ਸਾਰੇ ਪਹਾੜੀ ਰਾਜੇ ਬੈਠੇ ਹੋਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਬਚਨਾਂ ਨੂੰ ਸੁਣਦੇ ਨੇ। ਜਿਨੋਂ ਪ੍ਰਥਮ ਹੀ ਦਰਸ਼ਨ ਪਾਇਓ ਸੋ ਕਰ ਜੋਰਤ ਬਾਕ ਲਾਇਓ। ਕਵੀ ਜੀ ਲਿਖਦੇ ਨੇ ਕਿ ਇਹਨਾਂ ਰਾਜਿਆਂ ਦੇ ਵਿੱਚ ਉਹ ਵੀ ਰਾਜੇ ਸ਼ਾਮਲ ਨੇ ਜਿਨ੍ਹਾਂ ਨੇ ਅੱਜ ਪਹਿਲੀ ਹੀ ਵਾਰੀ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ। ਜਿਨ੍ਹਾਂ ਨੇ ਪਹਿਲੀ ਵਾਰੀ ਦਰਸ਼ਨ ਕੀਤਾ ਹੈ ਉਹ ਹੱਥ ਜੋੜ ਕੇ ਇੰਜ ਕਹਿੰਦੇ ਨੇ। ਸ੍ਰੀ ਸਤਿਗੁਰ ਕੇ ਗੁਣ ਜਿਮ ਸੁਣੇ ਕਹਿਤ ਹੋਤੇ ਜਿਮ ਸੁੰਦਰ ਕਨੇ। ਜਿਨ੍ਹਾਂ ਨੇ ਪਹਿਲੀ ਵਾਰੀ ਦਰਸ਼ਨ ਕੀਤਾ ਹੈ ਉਹ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਜਿਵੇਂ ਸੁਣੇ ਸਨ ਉਸੇ ਤਰੀਕੇ ਦੇ ਨਾਲ ਆਣ ਕੇ ਅੱਜ ਇਹਨਾਂ ਦਾ ਦਰਸ਼ਨ ਕੀਤਾ। ਤਿਸੀ ਰੀਤ ਕੇ ਆਜ ਨਿਹਾਰੇ दर्शन सफले जन्म हमारे। पाप के जिद्दां दा सुनिया सी वैसा ही दर्शन कीता है, इस करके साडे जिहड़े मनुखा जन्म ने उह दर्शन करके सफल हो गए।
राजपूत यार सब गिरपाल, कह सकल हम पए निहाल।
पहाड़ी राजे ते जिन्ने भी राजपूत ने वो सारे कहंदे ने अज असीं निहाल हो गए हां, कृतार्थ हो गए।
श्री नानक को तख्त सुहायो, तीन लोक पत तन धर आयो।
कहंदे ने कि तख्त है सतगुरु नानक देव सच्चे पातशाह जी दा, जिस तख्त दे उत्ते तिन्ने लोकां दे मालक इस वेले शरीर नूं धारण करके विराजमान ने।
बहुत समय लग बैठे रहे, उठ गवणे कोई ना चित चहे।
कवि संतोख सिंह जी लिखते ने कि लंबे समय तक इस तरह सारे दे सारे सतगुरां दे लागे बैठे रहे ने, उठ गमने कोई ना चित चहे। पाव के किसे दा भी ये चित नहीं करदा कि उठ्या जावे।
देखण के लालच अनुरागे, बाक सुनण हित बातन लागे।
एक ते सतगुरां दे दर्शन देखण दा लालच है, ते दूसरा सतगुरां दे बचनां नूं सुनना चाहुंदे ने।
बार बार गुर को जस कह, हम रावर के सिख ही हैं।
बार बार सतगुरु गोविंद सिंह जी दे जस नूं बयान करदे ने, ते बार बार बेनतियां करदे ने कि सच्चे पातशाह जी असीं वी तुहाड्यां सिखां दे वांग।
करना करत रहो लख दास, तुम दर्शन ते नहीं जम पास।
कहिंदे ने सच्चे पातशाह जी हमेशा दया नूं धारण करके रखियो अपने दास समझ के सच्चे पातशाह जी, क्योंकि तुहाडा दर्शन करन दे नाल जम लागे नहीं आउंदे।
अपने जान सिमर ते रहो, पूरब दोष नहीं अब लहो।
सारे राजे कहिंदे ने अपना जान के हमेशा सानू याद रखियो, पूर्व दोष नहीं अब लहो। हे सच्चे पातशाह जी, पहला जेड़े असीं दोष कर चुके हैं, कृपा करके उन्हां नूं भुला दे।
हम है अल्प बिगार नहारे, तुम समरथ हो बख्शन हारे।
पहाड़ी राजे कहिंदे ने असीं सच्चे पातशाह छोटे हां ते बिगाड़न वाले हां, कम्मां नूं बिगाड़न वाले हां। तुम समर्थ हो बख्शन हारे, पर सच्चे पातशाह जी तुसीं ते वड्डे हो, तुसीं ते समर्थ हो, इस तों इलावा तुहाडी बख्शिश भी सारिआं तों वड्डी है, भाव के तुसीं बख्शन वाले हो।
इत्यादिक कह बिना कनेरी, नीठ नीठ उठ कर तिस बेरी।
कवि संतोख सिंह जी लिखते ने इस तरह बहुत प्रकार दियां बेनतियां सारिया ने कीतियां ने, हौली हौली फिर उत्थों उठण दे लई तैयार होए।
कर कर नमो जनाए सनेहु, गमने डेरन बिखे अचेहु।
हर किसे ने अपने अपने वालों नमस्कार कीती है, अपने प्रेम नूं जाहर कीता है, ते फिर सारे दे सारे अपने डेरिया ते पहुंच गए।
पुण सगरे राजन की रानी, दर्शन कोचित चहत महानी।
कवि संतोख सिंह जी लिखते ने कि जदों राजे दर्शन करके वापस परते, ते उस तों बाद फिर राजां दियां जिहड़ियां राणियां ने ओह वी सतगुरु सच्चे पातशाह जी दा दर्शन करना चाहुंदियां।
बूझ बूझ राजन के संगा, आई देखण तरे उमंगा।
पाप के राणियां जिहड़ियां ने राजां दियां, ਉਹਨਾਂ ਨੇ ਰਾਜਿਆਂ ਦੀ ਆਗਿਆ ਨੂੰ ਲਿਆ ਤੇ ਫਿਰ ਸਾਰੀਆਂ ਇਕੱਠੀਆਂ ਹੋ ਕੇ ਉਮੰਗ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਪਹੁੰਚੀਆਂ।
ਪ੍ਰਿਥਕ ਪ੍ਰਿਥਕ ਨਿਜ ਧਰੀ ਉਪਾਇਨ, ਪਰਸੇ ਆਣ ਕਮਲ ਸਮ ਪਾਇਨ।
ਰਾਣੀਆਂ ਨੇ ਵੱਖੋ ਵੱਖਰੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਹੈ ਤੇ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਪਰਸਿਆ, ਭਾਵ ਕੇ ਨਮਸਕਾਰ ਕੀਤੇ।
ਪੂਰਨ ਚੰਦ ਬਦਨ ਕੀ ਓਰਾ, ਸਭ ਰਾਣੀ ਦ੍ਰਿਗ ਕੀਨ ਚਕੋਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁਖੜਾ ਪੁੰਨਿਆਂ ਦੇ ਚੰਦਰਮਾ ਵਰਗਾ ਹੋਵੇ, ਤੇ ਜਿੰਨੀਆਂ ਵੀ ਰਾਣੀਆਂ ਨੇ ਉਹਨਾਂ ਨੇ ਆਪਣੀਆਂ ਅੱਖਾਂ ਨੂੰ ਚਕੋਰਾਂ ਵਰਗਾ ਬਣਾ ਲਿਆ।
ਗੁਰ ਸਰੂਪ ਸੂਰਜ ਸਮ ਪਾਸੇ,
कमल बिलोचन सबन बेकासे। कवि संतोख सिंह जी होर प्रमाण देंदे ने, इस तरह मन्या जा सकदा है। कवि जी लिखते ने कि जिवें सतगुरु सच्चे पातशाह जी का स्वरूप सूरज वर्गा होवे, कमल बिलोचन सबन बेकासे, ते सतगुरां दे सूरज वर्गे मुखड़े नूं देख के जिहड़ियां कमल वर्गियां अखां सन राणियां दियां, उह सारियां दियां सारियां खुशी दे नाल खिड़ गईयां। इस तरीके दे नाल सतगुरु सच्चे पातशाह जी दा उहनां ने जा के दर्शन कीता। एक बार तन की सुध भूली, पिख सरूप सब राणी ने झूली। कवि जी लिखते ने एको वार सतगुरां दा दर्शन करन दे नाल अपने शरीरां दी सुध नूं राणियां भुल गईयां ने। पिख सरूप सब राणन झूली, भाव के सब राणियां सतगुरु सच्चे पातशाह जी का दर्शन करके झूम पईयां। इस तरह राणियां ने आण के सतगुरु गोबिंद सिंह सच्चे पातशाह जी का दर्शन किया है। साध संगत जी, समय की समाप्ति है। कल नूं ग्रंथाकार भाई संतोख सिंह जी जिस तरीके दे नाल इस अगले इतिहास नूं अगे बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी की रजा होवेगी उसे तरह वरतेगी। जिन्हां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका। हे अचोते हे पार ब्रह्म अविनाशी अगनास, हे पूर्ण हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादस गोरिंद को मेरी है परनाम। एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ते आए, फिर अंगद गुर ते अमरदास रामदास हुई सहाय, अर्जन हर गोविंद नु सिमरो श्री हर आए, श्री हर कृष्ण ते आईऐ जिस डिठे सब दुख जाए, तेग बहादुर सिमरिय करनौनी दावै ताए, दसवें पातशाह श्री गुरु गोविंद सिंह जी सब थाई हुई जी सहाय, सतगुरु बालक सिंह जी सिमरिय जिन्हां ने धर्म दा मार्ग दिया बताए, अकाल पुरख श्री सतगुरु राम सिंह जी जिन जम तो लिया छुड़ाए, जोत का जामा श्री सतगुरु हरि सिंह जी सिमरिय जिन्हां ने टुटी लई मिलाए, वड्डे प्रताप वाले श्री सतगुरु प्रताप सिंह जी सिमरिय जिन्हां ने कलयुग विच सोच सो ते नाम बाणी दा प्रवाह दिता चलाए, सर्वकला समर्थ श्री सतगुरु जगजीत सिंह जी सिमरिय जिन्हां दी महिमा कहीं ना जाए, हाजरा हजूर पहरे दे मालक श्री सतगुरु उदय सिंह जी सब थाई होना जी सहाय, गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे, हे सच्चे पातशाह जी असीं सदा ही भुलण हार, आप सदा ही बख्शिंद पिता हो, दरों घरों सिखी सिदक बख्शो, बेमुख हो के ना मरिए पातशाह जी, धरती ते धर्म वरताओ, महामलेश दा नाश करो, अपने संत खालसे दा प्रकाश करो, गौ गरीब दे कष्ट नू दूर करो, कुल सृष्टि आप जी दा पवित्र नाम जपे, किसे नू दुख होवे ना, श्री सतगुरु राम सिंह सच्चे पातशाह जी साडी प्रार्थना है, आप जी दे चरणा विच गरीब नवाज साडा धर्म बनिया रहे, सतगुरु राम सिंह सच्चे पातशाह जी आप जी दी प्यारी साध संगत ने एकत्र हो के आप जी दे पवित्र नाम दा सिमरन कीता है, आप जी दे दर्शना दे निमित्त दर्शना दी दात बख्शो, सतगुरु सच्चे पातशाह जी आप जी दे पावन पवित्र इतिहास दी कथा हुई है, जो पढ़िया है सुनिया है साड़िया मना ते वसाउणा, जुगां पर्यंत इसे तरह आप जी दा जस गायन करदे रहिए, सतगुरु राम सिंह सच्चे पातशाह जी आप जी दी प्यारी साध संगत
ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਫਲਾ।